اسلام دے رہبر آ گئے، اے گرو نانک تو بڑا نہ کوئی ہویا تے نہ ہوئے گا، سب تے بڑا ستگر نانک جن کل رکھ گیا۔ انکم نہ وتے جس منسا سا نانک، انک رہت پرماتم جوئی، نانک نام کہاوے سوئی۔ کیوں گرو نانک تو بڑا کوئی کیوں نہیں ہو سکتا؟ بھائی گرداس یہ فیصلہ دیں دے ہے، روم روم کوٹ برہمنڈ کو نواس جاس مانس اتار تار درش دکھائے ہیں، جیدے ایک ایک روم وچ کروڑا برہمنڈ ہن، وہ کون ہے نراکار پرمیشر واحگرو؟ وہ سرگن سروپ گرو نانک ہے، رب تو بڑا کوئی ہے نہیں۔ اس لیے گرو نانک دے نال اتھاں پیار کرن والے بابا آنند سنگھ جی مہاپرش اور گرو گرنتھ صاحب نو پرتکھ روپ وچ گرو نانک سمجھن والے، اے سامنے والا ٹوہا وی اس گل دا پرتیک ہے۔ نانک سر جاؤ گے بڑی ایک سپشٹ گل دیکھے گی بابا آنند سنگھ جی دی بھاونا، کہ انہاں نے اپنے بیٹھن دے لئی سنگت وچ جگہ او چنی کہ کہن ماتر نہ ہووے، جتھے ساری سنگت دے چرن تے اس چرناں دے برابر بابا جی کہندے میرا سیس ہونا چاہیے، مینوں لگے میں سنگتاں دے چرناں وچ بیٹھا۔ اے بابا آنند سنگھ جی مہاپرشاں دا، تے انہاں تو برس آئے ہوئے مہاپرش جنہاں نے گرو نانک دے گھر دا بہت بڑا پرچار کیتا، نام دیاں کمائیاں نام دیاں برکتاں ਇਹ ਸੰਪਰਦਾ ਦੇ ਵਿੱਚ ਜੋ ਬਾਬਾ ਰਾਮ ਸਿੰਘ ਜੀ ਮਹਾਂਪੁਰਸ਼ਾਂ ਨੇ ਕਰ ਵਿਖਾਇਆ ਹੈ ਉਹ ਸੰਪਰਦਾ ਦੇ ਸਾਰੇ ਸਾਧੂਆਂ ਦੇ ਹਿੱਸੇ ਵਿੱਚ ਨਹੀਂ ਆਉਣ ਵਾਲੀ ਗੱਲ ਹੈ। ਅਤੇ ਇਹਨਾਂ ਨੇ ਬਿਲਕੁਲ ਉਹ ਕਰ ਵਿਖਾਇਆ ਕਿ ਜੰਗਲ ਦੇ ਵਿੱਚ ਮੰਗਲ ਲੱਗਦਾ ਕਿਸ ਤਰ੍ਹਾਂ ਹੈ। ਇਹਨਾਂ ਨੇ ਉਸ ਗੁਰਬਾਣੀ ਦੇ ਅਰਥਾਂ ਨੂੰ ਪ੍ਰਤੱਖ ਰੂਪ ਵਿੱਚ ਕਰਕੇ ਵਿਖਾਤਾ, ਜਿੱਥੇ ਵੈਸਨ ਸਾਧ ਜਾਣ ਸੋ ਥਾਨ ਸੁਹੰਦਾ। ਸੋ ਦਾਸ ਕੋਈ ਸੁਣਾਉਣ ਦੇ ਪ੍ਰਯੋਜਨ ਦੇ ਨਾਲ ਤਾਂ ਨਹੀਂ ਸੀ ਆਇਆ, ਮਹਾਂਪੁਰਖਾਂ ਦਾ ਹੁਕਮ ਮੰਨ ਕੇ ਦਾਸ ਹਾਜ਼ਰ ਹੋਇਆ, ਜਿੱਥੇ ਹੁਕਮ ਮੰਨ ਕੇ ਦਾਸ ਹਾਜ਼ਰ ਹੋਇਆ ਉਸੇ ਹੁਕਮ ਦੀ ਇੱਕ ਲੜੀ ਹੈ ਕਿ ਜਦੋਂ ਹੁਕਮ ਹੋ ਗਿਆ ਵੀ ਕੁਛ ਬੋਲਣਾ ਵੀ ਪਏਗਾ। ਵੈਸੇ ਤਾਂ ਸਰਵਣ ਕਰਨ ਦੇ ਨਾਲ ਗਿਆਨ ਵੱਧਦਾ ਹੈ, ਗਿਆਨ ਕਥਨ ਦੇ ਨਾਲ ਕਦੀ ਗਿਆਨ ਨਹੀਂ ਵਧੇ। ਭਾਵੇਂ ਸਾਨੂੰ ਬੋਲਣ ਵਾਲਿਆਂ ਨੂੰ ਇਸ ਗੱਲ ਦਾ ਖਿਆਲ ਹੋਵੇ ਵੀ ਸਾਡੀ ਮਹਾਨਤਾ ਬੋਲਣ ਵਿੱਚ ਹੈ, ਪਰ ਨਹੀਂ ਗੁਰੂ ਪਿਆਰਿਓ, ਸਰਵਣ ਦਾ ਮਹਾਤਮ ਕਿਤੇ ਉਦਿਆਲ ਕ੍ਰਿਖੀ ਦੀ ਉਹ ਗੱਲ ਪੜ੍ਹੋ ਜੋ ਆਪਣੇ ਪੁੱਤਰ ਸੰਵੇਦ ਕੇਤੂ ਨੂੰ ਕਹਿੰਦਾ, ਜੋ ਉਪਦੇਸ਼ ਆਪਣੇ ਪੁੱਤਰ ਦੇ ਮਾਧਿਅਮ ਰਾਹੀਂ ਪੂਰੇ ਸੰਸਾਰ ਨੂੰ ਦਿੰਦਾ, ਉਹ ਕਹਿੰਦਾ ਬੇਟਾ ਸੰਵੇਦ ਕੇਤੂ, ਮੈਂ ਤੈਨੂੰ ਸ਼ਾਮ ਵੇਦ ਦੀ ਛੰਦੋਗ ਉਪਨਿਸ਼ਦ ਦੇ ਅਨੁਸਾਰ ਇੱਕ ਗੱਲ ਦੱਸਣੀ ਚਾਹੁੰਦਾ ਕਿ ਸਰਵਣ ਕਰਨਾ ਕੋਈ ਸੌਖੀ ਦੀ ਬਾਤ ਨਹੀਂ ਹੈ, ਸੌਖੀ ਦੀ ਬਾਤ ਨਹੀਂ, ਤੇ ਸਰਵਣ ਹਰ ਇੱਕ ਕਰ ਵੀ ਨਹੀਂ ਸਕਦਾ, ਸਰਵਣ ਕਰਨਾ ਹਰ ਇੱਕ ਦੇ ਵਸ ਦੀ ਬਾਤ ਨਹੀਂ। ਆਮ ਸਰੋਤੇ ਜਨ ਕਹਿੰਦੇ ਜੀ ਸਟੇਜ 'ਤੇ ਬੋਲਣਾ ਸਾਡੇ ਵਸ ਦੀ ਬਾਤ ਨਹੀਂ, ਅਸੀਂ ਸੁਣ ਸਕਦੇ ਹਾਂ, ਪਰ ਨਹੀਂ ਗੁਰੂ ਕਹਿ ਰਹੇ ਹੋ, ਕਿਤੇ ਗੁਰੂ ਨਾਨਕ ਦੀ ਤਰਤੀਬ ਜਪਜੀ 'ਚ ਪੜ੍ਹ ਲਓ, ਮਹਾਰਾਜ ਸਾਹਿਬ ਜੀ ਨੇ ਜੋ ਪੁਰਾਤਨ ਵਿਚਾਰਧਾਰਾ ਸੀ ਉਸ ਨੂੰ ਇੱਕ ਨਵੀਨਤਾ ਦਾ ਰੂਪ ਦਿੰਦਿਆਂ ਹੋਇਆਂ ਆਪਣੇ ਅਨੁਭਵ ਦੁਆਰਾ, ਕਿਉਂਕਿ ਗਿਆਨ ਦੇ ਚਾਰ ਸਾਧਨ ਗਿਆਨ ਦੇ ਅੰਤਰੰਗ, ਜਿਹੜਾ ਗਿਆਨ ਗੱਲਾਂ ਵਾਲਾ ਹੈ ਇਹ ਤੇ ਦਰਗਾਹੀ ਬਚਨਾਂ ਵਿੱਚ ਅਗੰਮੀ ਬਾਣੀ ਵਿੱਚ ਇੱਕ ਇਤਰਾਜ਼ ਹੈ, ਇਹਦੇ 'ਤੇ ਕਾਟਾ ਲੱਗਿਆ ਹੋਇਆ ਹੈ ਕਿ ਗਿਆਨ ਨਾ ਗੱਲੀ ਢੂੰਡੀ ਹੈ। ਇਹ ਗੱਲਾਂ ਵਾਲਾ ਗਿਆਨ, ਜਿਹੜਾ ਗਿਆਨ ਕਰ ਰਿਹਾ ਖੁਦ ਉਹਦੀ ਵੀ ਮੁਕਤੀ ਨਹੀਂ ਕੀਤੀ ਅਤੇ ਸੁਣਨ ਵਾਲਿਆਂ ਦੀ ਤਾਂ ਮੁਕਤੀ ਹੋਣੀ ਚਾਹੀਦੀ। ਕਥਨਾ ਕਰੜਾ ਸਾਰ, ਅਤੇ ਫਿਰ ਗਿਆਨ ਦੇ ਚਾਰ ਸਾਧਨ, ਜਿੰਨੀ ਦੇਰ ਤੱਕ ਉਹਨਾਂ ਸਾਧਨਾਂ ਦਾ ਗਿਆਨ ਨਹੀਂ ਹੈ ਔਰ ਪ੍ਰਗਟੀ ਰੂਪ ਦੇ ਅੰਦਰ ਜੇ ਉਹ ਸਾਧਨ ਆਪ ਨਹੀਂ ਕੀਤੇ ਹੋਏ, ਪਹਿਲਾਂ ਉਹਨਾਂ ਸਾਧਨਾਂ ਨੂੰ ਸਮਝਣਾ, ਫਿਰ ਉਹਨਾਂ ਸਾਧਨਾਂ ਦੀ ਕਮਾਈ ਕਰਨੀ, ਸਰਬਣ ਮੰਨਣ ਨਿਧਿਆਸਨ ਤਤ ਤੁਮ ਪਦ ਦਾ ਸੰਸ਼ੋਧਨ, ਇਹ ਚਾਰ ਗਿਆਨ ਦੇ ਸਾਧਨ। ਗਿਆਨ ਦੀ ਗੱਲ ਸਮਝਣੀ ਵੀ ਔਖੀ ਹੈ ਅਤੇ ਸਮਝਾਉਣੀ ਵੀ ਔਖੀ ਹੈ, ਅਤੇ ਜਪਜੀ ਸਾਹਿਬ ਦੇ ਅੰਦਰ ਮਹਾਰਾਜ ਨੇ ਚਾਰ ਪੌੜੀਆਂ ਸੁਣਿਆ, ਸਿੱਧ ਪੀਰ ਸੁਰਨਾਥ ਸੁਣਿਆ, ਈਸ਼ਰ ਵਰਮਾ ਇੰਦ ਸੁਣਿਆ, ਸਤ ਸੰਤੋਖ ਗਿਆਨ ਸੁਣਿਆ, ਸਰਾਂ ਗੁਣਾ ਕੀ ਗਾਹ, ਚਾਰਾਂ ਦੇ ਵਿੱਚ ਕੇਵਲ ਸੁਣਨ ਦੀ ਹੀ ਗੱਲ ਮਹਾਰਾਜ ਸਾਹਿਬ ਜੀ ਕਰ ਰਹੇ। ਤਰਤੀਬ ਉਸੇ ਤਰ੍ਹਾਂ ਰੱਖੀ, ਸਰਬਣ ਤੋਂ ਬਾਅਦ ਮੰਨਣ ਸਾਧਨ ਹੈ, ਅਤੇ ਫਿਰ ਸਤਿਗੁਰੂ ਮੰਨਣ ਦੀਆਂ ਚਾਰ ਪੌੜੀਆਂ ਸ਼ੁਰੂ ਕਰਦੇ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਸੁਰਤ ਹੋਵੇ ਮਨ ਬੁੱਧ, ਮੰਨੇ ਪਾਵਹਿ ਮੋਖ ਦੁਆਰ, ਮੰਨੇ ਮਾਰਗ ਠੱਗ ਨਾ ਪਾਏ, ਇਹ ਪੌੜੀਆਂ ਕੇਵਲ ਮੰਨਣ ਦੇ ਨਾਲ ਹੀ ਚਾਰ ਉਚਾਰਨ ਕੀਤੀਆਂ ਗਈਆਂ। ਫਿਰ ਬਾਤ ਆਉਂਦੀ ਹੈ ਨਿਧਿਆਸਨ ਦੀ। ਨਿਧਿਆਸਨ ਦੀ ਪੌੜੀ ਪੰਜ ਪ੍ਰਵਾਨ ਵਾਲੀ ਜਿਹੜੀ ਹੈ, ਇਹਦੇ ਨਿਧਿਆਸਨ ਦਾ ਸਰੂਪ ਕਥਨ ਕੀਤਾ ਹੈ। ਫਿਰ ਬਾਤ ਆਉਂਦੀ ਹੈ ਤਤ ਤੋਇ ਪਦ ਦੇ ਸੰਸ਼ੋਧਨ ਦੀ। ਉਹਦੇ 'ਚ ਮਹਾਰਾਜ ਨੇ ਜਿਵੇਂ ਵੇਦ ਦੇ ਅੰਦਰ ਚਾਰ ਮਹਾਂਵਾਕ ਹਨ, ਅਯੰ ਆਤਮਾ ਬ੍ਰਹਮ ਹੈ, ਅਹੰ ਬ੍ਰਹਮਸਮੀ ਹੈ, ਪ੍ਰਗਿਆਨ ਆਨੰਦ ਬ੍ਰਹਮ ਹੈ, ਤਤਮ ਅਸੀ ਮਹਾਂਵਾਕ ਹੈ, ਵੇਦ ਦੇ ਚਾਰੇ ਮਹਾਂਵਾਕ ਹਨ। ਧੰਨ ਗੁਰੂ ਨਾਨਕ ਸਾਹਿਬ ਨੇ ਇੰਨਾ ਸੌਖਾ ਕਰ ਦਿੱਤਾ, ਜੋ ਤੁਧ ਭਾਵ ਹੈ ਸਾਈ ਪਲੀਕਾਰ, ਅਤੇ ਅੱਗੇ ਕੀ ਪੜ੍ਹਦੇ ਆ, ਤੂੰ ਸਦਾ ਸਲਾਮਤ ਨਿਰੰਕਾਰ। ਇਹ ਮਹਾਂਵਾਕ ਦਾ ਉਪਦੇਸ਼, ਇਹ ਤਤ ਤੋਂ ਹੀ ਪਦ ਦਾ ਸੰਸ਼ੋਧਨ ਹੈ, ਜਿਹੜਾ ਪੰਜ ਵਾਰ ਨਹੀਂ ਕਿਹਾ ਅਤੇ ਤਿੰਨ ਵਾਰ ਨਹੀਂ ਕਿਹਾ, ਚਾਰ ਵਾਰ ਕਿਹਾ, ਕਿਉਂਕਿ ਵੇਦ ਦੇ ਚਾਰ ਮਹਾਂਵਾਕ। ਇਸ ਕਰਕੇ ਉਦਿਆਲਕ ਰਿਖੀ ਕਹਿੰਦਾ, ਬੇਟਾ ਸਰਬਣ ਦੇ ਖੱਟ ਅੰਗ ਹਨ, ਜਿੰਨੀ ਦੇਰ ਤੱਕ ਸਰੋਤਾ ਜਨ ਨੂੰ ਇਹਦਾ ਗਿਆਨ ਨਾ ਹੋ ਜਾਏ, ਵਕਤੇ ਨੂੰ ਇਹਦਾ ਗਿਆਨ ਨਾ ਹੋ ਜਾਏ, ਯੁੱਗ ਬੀਤਣ ਤੱਕ ਵੀ ਗਿਆਨ ਨਹੀਂ ਹੋਏਗਾ। ਗਿਆਨ ਕੋਈ ਗੱਲਾਂ ਨਾਲ ਨਹੀਂ ਹੋ ਜਾਂਦਾ। ਉਹ ਕਹਿੰਦੇ ਉਪਕਰਨ ਉਪਸੰਹਾਰ ਅਭਿਆਸ ਅਪੂਰਵਤਾ ਫਲ ਅਰਥਵਾਰ ਉਪਮਤੀ। ਖਿਮਾ ਕਰਨੀ, ਮੈਂ ਪਤਾ ਨਹੀਂ ਕਿਉਂ ਐਸੀ ਵਿਚਾਰ ਕਿਉਂ ਸ਼ੁਰੂ ਹੋ ਗਈ, ਜਿਹੜੀ 100 ਦੇ ਵਿੱਚੋਂ 95 ਫੀਸਦੀ ਲੋਕ ਇਤਰਾਜ਼ ਕਰਨ ਵੀ ਇਹ ਤਾਂ ਗੱਲ ਸਮਝ ਨਹੀਂ ਆਉਂਦੀ, ਨਹੀਂ ਸੀ ਹੋਣੀ ਚਾਹੀਦੀ, ਪਰ ਸੁਤੇ ਸਿੱਧ ਹੋ ਗਈ ਹੈ। ਮੈਂ ਆਪ ਜੀ ਦਾ ਖਿਆਲ ਇਸ ਪਾਸੇ ਮੋੜਨਾ ਅਤੇ ਖੁਦ ਵੀ ਮੁੜਨਾ ਚਾਹੁੰਦਾ, ਕਿਉਂਕਿ ਇਹਦੇ ਵਿੱਚ ਕੁਛ ਗਹਿਰਾਈ ਐਸੀ ਆਏਗੀ ਕਿ ਸਰੋਤਾ ਤਰਤੀਬ ਅਨੁਸਾਰ ਇੱਕ ਇੱਕ ਸਾਧਨ ਨੂੰ ਜਪ ਜੀ ਪੜ੍ਹ ਕੇ ਮੰਨਣ ਵਿੱਚ ਲਿਆਉਂਦਾ ਜਾਏ, ਕੋਈ ਦਿੱਕਤ ਨਹੀਂ ਆਏਗੀ। ਦਿੱਕਤ ਉਦੋਂ ਆਉਂਦੀ ਹੈ ਜਦੋਂ ਅਸੀਂ ਕੇਵਲ ਪਾਠ 'ਤੇ ਤਾਂ ਜ਼ੋਰ ਲਾਇਆ ਹੋਇਆ ਅਤੇ ਸਮਝਣ 'ਤੇ ਕਦੀ ਜ਼ੋਰ ਨਹੀਂ ਲਾਇਆ। ਗੁਰਬਾਣੀ ਦਾ ਪਾਠ ਬਹੁਤ ਵੱਡੇ ਪੁੰਨ ਪੈਦਾ ਕਰਦਾ, ਇਹਦੇ 'ਚ ਕੋਈ ਦੋਰਾਵਾ ਨਹੀਂ। ਜਿਹੜੇ ਲੋਕ ਪਾਠ ਦਾ ਖੰਡਨ ਕਰਦੇ ਨੇ ਉਹ ਗੁਰਮਤ ਵਿਰੋਧੀ ਬਾਤ ਹੈ ਉਹਨਾਂ ਦੀ, ਪਰ ਨਾਲ ਬਾਣੀ ਵਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ, ਇਹ ਬਾਣੀ ਮਹਾਂਪੁਰਖ ਕੀ ਨਿਜ ਕਰਵਾ ਸਕੋ। ਅਤੇ ਜਿਹਨਾਂ ਮਹਾਂਪੁਰਸ਼ਾਂ ਦਾ ਅੱਜ ਸੰਸਾਰ ਵਿੱਚ ਜੈ ਜੈਕਾਰ ਹੋ ਰਿਹਾ, ਸੰਤਾਂ ਭਗਤਾਂ ਇੱਕ ਦਾ ਕਿੰਨੇ ਸੰਤਾਂ ਦੀ ਜੈ ਜੈਕਾਰ, ਕਿੰਨਿਆਂ ਮਹਾਂਪੁਰਸ਼ਾਂ ਦੀ, ਕਿੰਨਿਆਂ ਭਗਤਾਂ ਦੀ, ਇਹ ਕਿਹਨਾਂ ਦੀ ਜੈ ਜੈਕਾਰ ਹੋ ਰਹੀ ਹੈ? ਜਿਨ੍ਹੀ ਨਾਮ ਧਿਆਇਆ, ਜਿਨ੍ਹਾਂ ਨੇ ਪਰਮੇਸ਼ੁਰ ਦਾ ਨਾਮ ਜਪਿਆ ਹੈ, ਇਹ ਉਹਨਾਂ ਦੀ ਸੋਭਾ ਜੁਗ ਜੁਗ ਹੋਈ, ਕੋਈ ਨਾ ਮਿਟਣ ਵਾਲੀ। ਅਤੇ ਅੱਜ ਦੇ ਇਸ ਵਿਚਾਰ ਵਿੱਚ ਮਹਾਂਪੁਰਸ਼ਾਂ ਦੇ ਸਨਮੁਖ ਸੰਤ ਮੰਡਲੀ ਬੈਠੀ ਹੈ, ਮਹਾਂਪੁਰਸ਼ ਸਤਿਕਾਰਯੋਗ ਵਿਦਵਾਨ ਸੱਜਣ ਬੈਠੇ ਹਨ, ਤੁਹਾਡੇ ਵਿੱਚ ਵੀ ਬੈਠੇ ਹੈ। ਮੇਰੇ ਵਿਦਿਆ ਦਾਤੇ ਮਹਾਂਪੁਰਖ ਕਹਿੰਦੇ ਸਨ, ਹਰੀ ਸਿੰਘ ਕਦੀ ਵੀ ਇਹ ਸੋਚ ਕੇ ਨਹੀਂ ਬੋਲਣਾ ਕਿ ਸੰਗਤ ਦੇ ਵਿੱਚ ਜਿੰਨੇ ਵੀ ਬੈਠੇ ਨੇ ਵੀ ਉਹ ਮੇਰੇ ਗਿਆਨ ਤੋਂ ਨੀਵੇਂ ਬੈਠੇ ਨੇ, ਮੈਂ ਉਹਨਾਂ ਨੂੰ ਗਿਆਨ ਦੇਣ ਵਾਲਾ, ਸੰਗਤ ਦੇ ਵਿੱਚ ਪਤਾ ਨਹੀਂ ਕਿੰਨੀ ਕਿੰਨੀ ਉੱਚੀ ਅਵਸਥਾ ਵਾਲੇ ਗੁਰਸਿੱਖ ਬੈਠੇ ਹੁੰਦੇ। ਫਿਰ ਇਹੀ ਬਾਤ ਦਰੁਸਤ ਹੋਏਗੀ ਕਿ ਜਿਹੜਾ ਸਬਕ ਦਾਸ ਨੂੰ ਮਿਲਿਆ, ਬਾਚਿਆ, ਪੜ੍ਹਿਆ, ਜ਼ਿੰਦਗੀ ਭਰ ਆਪਣੇ ਆਪ ਨੂੰ ਵਿਦਿਆਰਥੀ ਰੂਪ ਦੇ ਅੰਦਰ ਹੀ ਨਿਸ਼ਚਾ ਕੀਤਾ ਹੈ, ਇਸ ਤੋਂ ਅੱਗੇ ਕੁਛ ਨਹੀਂ। ਵਿਦਿਆਰਥੀ ਤੋਂ ਅਨੇਕਾਂ ਗਲਤੀਆਂ ਵੀ ਹੁੰਦੀਆਂ ਹਨ, ਖਿਮਾ ਕਰਦਾ। ਸੰਤ ਬਾਬਾ ਈਸ਼ਰ ਸਿੰਘ ਜੀ ਦੀ ਮਾਤਾ ਨੂੰ ਨਮਸਕਾਰ ਕਰਕੇ ਇੱਕ ਸਵੱਈਏ ਰਾਹੀਂ ਫਿਰ ਮੈਂ ਕੁਛ ਵਚਨ ਆਪ ਜੀ ਦੇ ਨਾਲ ਨਾਮ ਪ੍ਰਤੀ ਸਾਂਝੇ ਕਰਨਾ ਚਾਹਾਂਗਾ ਕਿ ਨਾਮ ਦੀ ਪਰਿਭਾਸ਼ਾ ਕੀ ਹੈ। ਬਹੁਤ ਜ਼ਰੂਰੀ ਗੱਲ ਹੈ। ਅਕਸਰ ਸਾਨੂੰ ਟਪਲੇ ਲਾਉਣ ਵਾਲੇ ਲੋਕ ਜਿਹੜੇ ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਦੇਹ ਦੇ ਨਾਲ ਜੋੜਦੇ ਹੈ, ਇੱਥੇ ਕੋਈ ਗੜਬੜ ਕਰ ਜਾਂਦੇ ਹੈ ਜਦੋਂ ਅਸੀਂ ਇਸ ਗੱਲੋਂ ਅਵੇਸਰੇ ਹੋਵਾਂ। ਜਦੋਂ ਖੁਦ ਨੂੰ ਪਤਾ ਹੋਏਗਾ ਕਿ ਨਾਮ ਦੀ ਪਰਿਭਾਸ਼ਾ ਕੀ ਹੈ, ਮੇਰਾ ਖਿਆਲ ਕੋਈ ਵੀ ਗੁਰਸਿੱਖ ਕਦੀ ਟਪਲਾ ਨਹੀਂ ਖਾਏਗਾ, ਭਾਵੇਂ ਅਨਪੜ੍ਹ ਕਿਉਂ ਨਾ ਹੋਵੇ। ਪਹਿਲਾਂ ਸਤਿਕਾਰਯੋਗ ਉਸ ਮਾਤਾ ਨੂੰ ਧੰਨ ਜਾਣਨੀ ਜਿਨ ਜਾਇਆ, ਪਹਿਲਾਂ ਤਾਂ ਉਸ ਮਾਤਾ ਨੂੰ ਨਮਸਕਾਰ ਹੈ। ਇੱਕ ਪੰਡਿਤ ਗੁਲਾਬ ਸਿੰਘ ਜੀ ਹੋਏ, ਪੰਡਿਤ ਦਾ ਮਤਲਬ ਬ੍ਰਾਹਮਣ ਨਹੀਂ, ਪੰਡਿਤ ਦਾ ਮਤਲਬ ਵਿਦਵਾਨ, ਪੰਡਾ ਬੁੱਧੀ ਰੱਖਣ ਵਾਲਾ। ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਰਥੀ ਸੰਤ ਮਾਨ ਸਿੰਘ ਜੀ, ਸੰਤ ਮਾਨ ਸਿੰਘ ਦੇ ਵਿਦਿਆਰਥੀ ਭਾਈ ਗੁਲਾਬ ਸਿੰਘ ਜੀ ਗੁਰੂ ਸਾਹਿਬ ਜੀ ਤੋਂ ਤੀਸਰੇ ਥਾਂ ਤੇ। ਉਹ ਸਤਿਪੁਰਸ਼ਾਂ ਦੀ ਮਾਤਾ ਨੂੰ ਇੱਕ ਗੱਲ ਕਹਿੰਦੇ ਆ ਕਿ ਹਰ ਨਾਮ ਭਜੇ ਜਗ ਭੀਤਰ ਜੋ, ਜਾਣਨੀ ਸੁੱਧ ਜਾ ਵਿਧ ਕੋ। ਐ ਜਾਣਨੀ, ਤੂੰ ਅਜਿਹਾ ਪੁੱਤਰ ਪੈਦਾ ਕਰ ਜਿਹੜਾ ਜਨਮ ਧਾਰ ਕੇ ਪਰਮਾਤਮਾ ਦੀ ਬੰਦਗੀ ਕਰਨ ਵਾਲਾ, ਨਾਮ ਜਪਣ ਵਾਲਾ। ਇਹ ਤੇਰੀ ਸੰਤਾਨ ਸਭ ਸਰਬ ਸ੍ਰੇਸ਼ਟ ਸੰਤਾਨ ਹੋਏਗੀ ਜੇ ਤੂੰ ਆਪਣੀ ਕੁੱਖ ਤੋਂ ਨਾਮ ਜਪਣ ਵਾਲਾ ਪੁੱਤਰ ਪੈਦਾ ਕਰ, ਨਾਮ ਜਪਣ ਵਾਲੀ ਧੀ ਪੈਦਾ ਕਰ। ਹਰ ਨਾਮ ਭਜੇ ਜਗ ਭੀਤਰ ਜੋ, ਜਨਨੀ ਸੁੱਤ ਜਾ ਵਿਧ ਕੋ ਬਜਾਏ। ਅਥਵਾ ਜੇ ਐਸਾ ਨਹੀਂ ਹੋ ਸਕਦਾ, ਕਿਉਂ ਇਹਦੇ ਲਈ ਮਿਹਨਤ ਬਹੁਤ ਕਰਨੀ ਪਏਗੀ ਮਾਤਾ ਨੂੰ ਪਿਤਾ ਨੂੰ, ਇਹਦੇ ਲਈ ਸੰਤ ਭਗਤ ਐਵੇਂ ਨਹੀਂ ਪੈਦਾ ਹੁੰਦੇ। ਦਾਸ ਦੇ ਇੱਕ ਬਚਨ ਯਾਦ ਆ ਗਿਆ, ਸੰਤ ਬਾਬਾ ਖਜਾਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰ, ਸੰਤ ਸੁੰਦਰ ਸਿੰਘ ਜੀ ਦੇ ਪਿਤਾ ਦੀ ਗੱਲ ਕਰਦੇ। ਉਹਨਾਂ ਦੇ ਜਿਹੜੇ ਪਿਤਾ ਸਨ ਬਾਬਾ ਖਜਾਨ ਸਿੰਘ ਜੀ, ਜਦੋਂ ਬਾਬਾ ਖਜਾਨ ਸਿੰਘ ਜੀ ਵੱਡੇ ਹੋਏ, ਕਹਿਣ ਲੱਗੇ ਬੇਟਾ ਇਕਲੌਤਾ ਬੇਟਾ ਹੈ ਤੂੰ ਸਾਡਾ, ਅਤੇ ਹੁਣ ਜਵਾਨ ਹੋ ਗਿਆ, ਇਸ ਲਈ ਅਸੀਂ ਹੁਣ ਕੋਈ ਚੰਗੇ ਘਰਾਣੇ ਦੀ ਬੀਬੀ ਤੇਰੇ ਲਈ ਦੇਖਦੇ ਹਾਂ, ਤੇਰਾ ਵਿਆਹ ਕਰਦੇ। ਮਹਾਂਪੁਰਖ ਦੋਵੇਂ ਹੱਥ ਜੋੜ ਕੇ ਕਹਿਣ ਲੱਗੇ, ਪਿਤਾ ਸਤਿਕਾਰਯੋਗ ਮੇਰੀ ਮਾਤਾ, ਮੈਂ ਤੁਹਾਡੇ ਅੱਗੇ ਉਜ਼ਰ ਤਾਂ ਨਹੀਂ ਕਰ ਸਕਦਾ, ਪੁੱਤਰ ਹੋਣ ਦੇ ਨਾਤੇ ਬੇਨਤੀ ਕਰ ਸਕਦਾ, ਪਰ ਤੁਹਾਡੇ ਵਚਨ ਦਾ ਨਿਰਾਦਰ ਵੀ ਨਾ ਹੋਵੇ ਅਤੇ ਮੇਰੀ ਬੇਨਤੀ ਜੇ ਸੁਣ ਲਵੋ, ਵਿਆਹ ਪ੍ਰਤੀ ਮੈਂ ਕੁਛ ਕਹਿਣਾ ਚਾਹੁੰਦਾ, ਕਿਉਂਕਿ ਮੇਰਾ ਸਰੀਰ ਤੁਹਾਡੀ ਦੋਨਾਂ ਦੀਆਂ ਸਾਂਝੀਆਂ ਅੰਸਾਂ ਤੋਂ ਮੇਰਾ ਸਰੀਰ ਬਣਿਆ। ਇਹ ਚਮੜੇ ਦੇ ਮਕਾਨ ਦੇ ਉੱਤੇ ਉੱਨੀ ਦੇਰ ਤੱਕ ਮੇਰਾ ਹੱਕ ਨਹੀਂ ਹੈ, ਜਿੰਨੀ ਦੇਰ ਤੱਕ ਤੁਸੀਂ ਜੀਵਤ ਹੋ ਉੱਨੀ ਦੇਰ ਤੱਕ ਪੁੱਤਰ ਅਤੇ ਧੀ ਤੇ ਸੰਤਾਨ ਤੇ ਮਾਤਾ ਪਿਤਾ ਦਾ ਹੀ ਹੁਕਮ ਚੱਲੇਗਾ, ਕਿਉਂਕਿ ਉਹਨਾਂ ਦੀ ਜਿਸਮ ਦੀ ਹੀ ਕਮਜ਼ ਹੈ। ਇਹ ਇਮਾਨ ਹੈ। ਜਿਵੇਂ ਕਿਰਾਏ ਤੇ ਮਕਾਨ ਤੇ ਗੁਰਿਆਂ ਦਾ ਹੋਵੇ ਉਹਦਾ ਕਿੰਨਾ ਕੁ ਜ਼ੋਰ ਹੈ, ਮਕਾਨ ਦਾ ਮਾਲਕ ਤਾਂ ਕੋਈ ਹੋਰ ਹੈ, ਬਾਅਦ 'ਚ ਖੁਦ ਮਾਲਕ ਬਣ ਜਾਏ ਬਾਤ ਵੱਖਰੀ। ਕਹਿਣ ਲੱਗੇ ਹਾਂ ਬੇਟਾ ਦੱਸ। ਕਹਿਣ ਲੱਗੇ ਜੀ ਮੇਰੇ ਅੰਦਰ ਰਾਈ ਜਿੰਨਾ ਵੀ ਬੇਕਾਰ ਦਾ ਫੁਰਨਾ ਨਹੀਂ, ਰਾਈ ਜਿੰਨਾ ਬਾਸ਼ਨਾ ਨਹੀਂ। ਅਤੇ ਕ੍ਰਿਸ਼ਤਾ ਬਾਸ਼ਨਾ ਨਾਲ ਚੱਲਦਾ ਹੈ, ਇਸ ਕਰਕੇ ਖਿਮਾ ਕਰਨੀ। ਕਿਸੇ ਘਰਾਣੇ ਦੀ ਬੀਬੀ ਦਾ ਐਵੇਂ ਕਰਨਾ ਪੜ ਦਿਓ ਅਤੇ ਮੇਰੇ ਮਨ ਦੇ ਅੰਦਰ ਗ੍ਰਿਸ਼ ਦਾ ਫੁਰਨਾ ਹੀ ਹੈ ਨਹੀਂ। ਪਿਤਾ ਜੀ ਇਹ ਮੇਰੀ ਬੇਨਤੀ ਮੰਨ ਲਓ, ਮੈਂ ਗ੍ਰਿਸ਼ਤੀ ਨਹੀਂ ਬਣਨਾ ਚਾਹੁੰਦਾ, ਮੈਂ ਬੇਹੰਗਮ ਰਹਿਣਾ ਚਾਹੁੰਦਾ। ਵਾਹਿਗੁਰੂ ਕਿਰਪਾ ਕਰੇ ਬੇਹੰਗਮ ਹੋਵੇ ਤਾਂ ਇਹ ਸਹੀ। ਮਾਤਾ ਪਿਤਾ ਨੇ ਅਸਵੀਕਾਰ ਕਰ ਦਿੱਤਾ, ਕਹਿੰਦੇ ਐਸਾ ਨਹੀਂ ਹੋਇਆ, ਜੋ ਅਸੀਂ ਕਰ ਰਹੇ ਹਾਂ ਤੇਰੇ ਭਵਿੱਖ ਦੇ ਵਿੱਚ ਹੈ, ਤੈਨੂੰ ਸ਼ਾਦੀ ਕਰਾਉਣੀ ਪਏ। ਨਹੀਂ ਸਤਪਾ, ਦੂਜੀ ਤਾਂ ਗੱਲ ਹੀ ਕੋਈ ਨਹੀਂ, ਮੈਂ ਬੇਨਤੀ ਕੀਤੀ ਸੀ, ਬੇਨਤੀ ਮੰਨਣ ਵਾਲੇ ਤੇ ਆ, ਉਹ ਮੰਨੇ ਜਾਂ ਨਾ ਮੰਨੇ, ਨਹੀਂ ਮੰਨੀ। ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਜਦੋਂ ਵੀ ਦੁੱਖ ਵਿੱਚ ਸੁੱਖ ਵਿੱਚ ਕੋਈ ਲੋੜ ਦੇ ਵੇਲੇ ਬੇਨਤੀ ਕਰਨੀ ਬਣਦੀ ਹੈ। ਜੇ ਬੇਨਤੀ ਸੁਣ ਕੇ ਦਾਤ ਪ੍ਰਾਪਤ ਹੋ ਜਾਵੇ ਤਾਂ ਅਹੰਕਾਰ ਨਹੀਂ ਕਰਨਾ, ਦਾਤੇ ਦਾ ਸ਼ੁਕਰਾਨਾ ਕਰਨਾ। ਜੇ ਨਾ ਮਿਲੇ ਤਾਂ ਦਾਤੇ ਦੀ ਇਸ ਗੱਲ ਨਾਲ ਸਹਿਮਤ ਹੋ ਜਾਣਾ ਵੀ ਜੋ ਤੇਰੀ ਰਜ਼ਾ ਹੈ, ਫਿਰ ਸ਼ਾਂਤੀ ਬਣੀ ਰਹੇਗੀ ਮਨ ਦੀ। ਮਹਾਂਪੁਰਖਾਂ ਦਾ ਮੰਗਣਾ ਕਰ ਦਿੱਤਾ, ਥੋੜ੍ਹੇ ਸਮੇਂ ਬਾਅਦ ਵਿਆਹ ਕਰ ਦਿੱਤਾ, ਸ਼ਾਦੀ ਹੋ ਗਈ। ਸਿਆਣੇ ਬੈਠੇ ਹੋ, ਮੈਂ ਕੋਈ ਖੁੱਲ੍ਹਾ ਵਚਨ ਨਹੀਂ ਕਰਨਾ ਚਾਹੁੰਦਾ। ਸੰਸਾਰ ਦੀ ਰੀਤ ਅਨੁਸਾਰ ਵੱਖਰੇ ਕਮਰੇ 'ਚ ਪਤੀ ਪਤਨੀ ਨੂੰ ਮੇਲ ਵਾਸਤੇ ਭੇਜ ਦਿੱਤਾ ਅਤੇ ਉਸ ਵੇਲੇ ਬਾਬਾ ਖਜਾਨ ਸਿੰਘ ਜੀ ਕਹਿਣ ਲੱਗੇ, ਭਾਗਾਂ ਵਾਲੀਏ ਇੱਥੇ ਦੂਰ ਬੈਠੀਏ, ਵਚਨ ਸੁਣ ਲੈ। ਬੀਬੀ ਉੱਠ ਕੇ ਖੜੀ ਹੋ ਗਈ ਅਤੇ ਹੱਥ ਜੋੜੇ, ਪਤੀ ਦੇ ਚਰਨਾਂ 'ਚ ਮੱਥਾ ਟੇਕਿਆ। ਇਹ ਹੱਥ ਹੁੱਥ ਮਿਲਾਉਣ ਵਾਲਾ ਦਾ ਰਿਵਾਜ਼ ਹੁਣ ਚੱਲਿਆ ਥੋੜ੍ਹੇ ਸਮੇਂ ਤੋਂ ਬਾਅਦ। ਅੱਗੇ ਬੀਬੀਆਂ ਪੈਰੀਂ ਹੱਥ ਲਾਉਂਦੀਆਂ ਸੀ ਪਤੀ ਦੇ ਵੀ, ਸੱਸ ਸਹੁਰੇ ਦੇ ਵੀ। ਮਹਾਂਪੁਰਸ਼ ਕਹਿਣ ਲੱਗੇ, ਦੇਖ ਮੈਂ ਤੇਰੇ ਜਿਸਮ ਨੂੰ ਛੋਹਣਾ ਤੱਕ ਨਹੀਂ, ਮੈਂ ਤੈਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਤੇਰੇ ਨਾਲ ਧੋਖਾ ਹੋ ਗਿਆ। ਅਤੇ ਪਤਨੀ ਬੋਲੀ, ਜੀ ਕਿਉਂ? ਕਹਿੰਦੇ ਧੋਖਾ ਇਸ ਕਰਕੇ ਹੋ ਗਿਆ ਕਿ ਮੇਰੇ ਮਾਤਾ ਪਿਤਾ ਦਾ ਮੈਂ ਇੰਨਾ ਆਗਿਆ ਕਰ ਰਿਹਾ, ਮੈਂ ਉਹਨਾਂ ਦਾ ਆਖਾ ਮੋੜ ਨਹੀਂ ਸਕਿਆ, ਵਿਆਹ ਕਰਾ ਲਿਆ, ਤੇਰਾ ਕੋਰਾ ਵਸਤਰ ਉਸੇ ਤਰ੍ਹਾਂ ਲੈ ਕੇ ਵਾਪਸ ਚਲੀ ਜਾ ਕੇ ਆਪਣੇ ਘਰਦਿਆਂ ਨੂੰ ਕਹਿ ਦੇ, ਉਹ ਪਤੀ ਬਣਨ ਦੇ ਲੈ ਕੇ ਨਹੀਂ ਤੇ ਉਹ ਆਪਣੀ ਸ਼ਾਦੀ ਹੋਰ ਨਾ ਕਰਾ ਲੈ। ਮਾਤਾ ਨੇ ਦੋਵੇਂ ਹੱਥ ਜੋੜੇ, ਕਹਿੰਦੀ ਧੰਨ ਭਾਗ। ਬੜੀ ਬੜੀ ਦੂਰ ਤੱਕ ਤਲਾਸ਼ ਕਰਦੇ ਹੋਏ ਸੰਤ ਨੂੰ ਲੱਭਦੇ ਜਾਂਦੇ ਨੇ ਅਤੇ ਮੇਰਾ ਪਤੀ ਤਾਂ ਖੁਦ ਹੀ ਸੰਤ ਹੈ ਅਤੇ ਮੈਨੂੰ ਹੁਣ ਕਿਸੇ ਸੰਤ ਦੇ ਲੱਭਣ ਦੀ ਵੀ ਲੋੜ ਨਹੀਂ। ਕਹਿਣ ਲੱਗੀ, ਮਹਾਂਪੁਰਸ਼ੋ ਮੈਂ ਇਸ ਘਰ ਦੇ ਵਿੱਚ ਮੇਰੀ ਡੋਲੀ ਆਈ ਹੈ, ਇਸ ਘਰ 'ਚੋਂ ਅਰਥੀ ਜਾ ਸਕਦੀ ਹੈ ਲੇਕਿਨ ਇਹ ਧਰਮੀ ਔਰਤ ਨਹੀਂ ਜਾਏਗੀ। ਮੈਂ ਵਾਅਦਾ ਕਰਦੀ ਹਾਂ ਤੁਹਾਡੇ ਭਜਨ ਦੇ ਵਿੱਚ ਕਦੇ ਰੁਕਾਵਟ ਨਹੀਂ ਬਣਾਂਗੀ, ਤੁਹਾਡੀ ਸੇਵਾ ਕਰਨ ਵਾਸਤੇ ਮੈਨੂੰ ਇੰਝ ਸਮਝ ਲਓ ਕਿ ਤੁਹਾਡਾ ਕੋਈ ਸੇਵਾਦਾਰ ਹੈ, ਬਸ ਮੈਨੂੰ ਔਰਤ ਨਾ ਸਮਝੋ, ਆਪਣਾ ਸੇਵਾਦਾਰ ਸਮਝ ਲਓ। ਮੈਂ ਸੇਵਾ ਕਰੂੰਗੀ, ਮੈਂ ਜਨਮ ਸਫਲਾ ਕਰਾਂਗੀ, ਅੱਜ ਤੋਂ ਬਾਅਦ ਮੈਂ ਵੀ ਸਿਮਰਨ ਕਰਾਂਗੀ। ਇਸ ਤੋਂ ਪਹਿਲਾਂ ਹੋ ਸਕਦਾ ਪਤੀ ਭਾਵਨਾ ਵਾਲੇ ਸੰਸਕਾਰ ਹੋਣ, ਤੁਹਾਡੇ ਦਰਸ਼ਨ ਕਰਦਿਆਂ ਮੇਰੀ ਵਾਸਨਾ ਵੀ ਖਤਮ ਹੈ। ਪਤੀ ਪਤਨੀ ਰਹਿੰਦੇ ਨੇ, ਸਮਾਂ ਲੰਘ ਗਿਆ। ਸੱਸ ਮਾਂ ਨੇ ਪੁੱਛਿਆ ਨੂੰ ਰਾਣੀ ਨੂੰ, ਬੇਟਾ ਅਸੀਂ ਇੰਤਜ਼ਾਰ ਕਰਦੇ ਹਾਂ, ਸਾਡਾ ਇਕੱਲਾ ਇਕੱਲਾ ਬੇਟਾ ਹੈ, ਅੱਗੇ ਪੁੱਤਰ ਹੋਵੇ। ਨੂੰ ਰਾਣੀ ਹੱਸ ਪਈ, ਕਹਿਣ ਲੱਗੀ ਮਾਤਾ ਜੀ ਪੁੱਤਰ ਕਿਤੇ ਆਕਾਸ਼ ਤੋਂ ਥੋੜ੍ਹੀ ਡਿੱਗਦੇ ਹੈ, ਬੇਟਾ ਇਹ ਕੀ ਗੱਲ ਕਰ ਰਹੇ ਹੋ? ਕਹਿਣ ਲੱਗੀ ਤੁਹਾਡੇ ਪੁੱਤਰ ਦਾ ਸੰਕਲਪ ਤੇ ਮੈਂ ਵੀ ਉਹਦੇ ਨਾਲ ਸਹਿਮਤ ਹੋ ਗਈ ਹਾਂ। ਆਹ ਬਾਤ ਹੈ, ਅਸੀਂ ਤਾਂ ਜਿਵੇਂ ਭੈਣ ਭਰਾ ਰਹਿੰਦੇ ਹੁੰਦੇ ਹੈ, ਮੈਂ ਅਸੀਂ ਤਾਂ ਉਸ ਹਿਸਾਬ ਸੇ ਰਹਿ ਰਹੇ ਹਾਂ। ਪਿਤਾ ਜੀ ਨੂੰ ਦੱਸਿਆ, ਬਾਬਾ ਖਜਾਨ ਸਿੰਘ ਜੀ ਪਿਤਾ ਜੀ ਥੋੜ੍ਹੇ ਜਿਹੇ ਸਖ਼ਤ ਸੁਭਾਅ ਦੇ ਸੀ। ਕਹਿਣ ਲੱਗੇ, ਬੇਟਾ ਦੇਖ ਮੈਂ ਹੋਰ ਤਾਂ ਕੁਛ ਨਹੀਂ ਕਹਿੰਦਾ, ਤੂੰ ਮੇਰਾ ਆਗਿਆ ਕਰ। ਮਾਤਾ ਨੇ ਕਿਹਾ, ਬੇਟਾ ਹਾਂਜੀ ਆ ਗਿਆ। ਤੂੰ ਮੇਰਾ ਵਚਨ ਮੰਨ ਕੇ ਵਿਆਹ ਕਰਾਇਆ?
ਨਹੀਂ, ਵਚਨ ਮੰਨ ਕੇ ਵਿਆਹ ਕਰਾਇਆ।
ਅਤੇ ਫਿਰ ਵਚਨ ਮੰਨ ਕੇ ਉਹ ਰਾਤ ਦਿਨ ਗੁਰੂ ਨਾਨਕ ਦੇ ਚਰਨਾਂ ਨਾਲ ਜੁੜਿਆ ਹੈ, ਅਤੇ ਸਾਨੂੰ ਪੋਤਰੇ ਦੀ ਦਾਤ ਲੈ ਕੇ ਦੇ ਦੇ ਗੁਰੂ ਨਾਨਕ ਦੇ ਕੋਲੋਂ। ਪੋਤਰਾ ਚਾਹੀਦਾ, ਇਹ ਵੀ ਹੁਕਮ ਮੰਨਣਾ ਪਏਗਾ। ਕਹਿੰਦੇ, ਪਿਤਾ ਜੀ ਮੈਂ ਇੱਕ ਬੇਨਤੀ ਕਰ ਸਕਦਾ? ਇਹ ਕਾਸ ਲਈ ਮੰਗਦੇ ਹੋ ਤੁਸੀਂ ਪੋਤਰਾ? ਕਹਿੰਦੇ, ਬੇਟਾ ਕੁੱਲ ਚੱਲ ਜਾਏਗੀ। ਕਹਿੰਦੇ, ਯਾਦ ਰੱਖਣਾ ਜੇ ਕੁੱਲ ਨੇ ਖੜਨਾ ਹੋਇਆ ਤਾਂ ਪੋਤਰੇ ਹੋ ਕੇ ਵੀ ਖੜ ਜਾਏਗੀ। ਇਹ ਵਚਨ ਵੀ ਕਰ ਦਿੱਤਾ। ਪਰ ਉਸ ਤੋਂ ਬਾਅਦ ਬਾਬਾ ਖਜਾਨ ਸਿੰਘ ਜੀ ਨੇ ਕਿਹਾ ਆਪਣੇ ਘਰਵਾਲੀ ਮਾਤਾ ਨੂੰ, ਕਹਿੰਦੇ, ਭਾਗਾਂ ਵਾਲੀਏ, ਜਿੰਨੀ ਦੇਰ ਤੱਕ ਜ਼ਮੀਨ ਤਿਆਰ ਨਾ ਹੋਵੇ ਉਨੀ ਦੇਰ ਤੱਕ ਉਹਦੇ 'ਚ ਬੀਜ ਪਾਉਣਾ ਠੀਕ ਨਹੀਂ ਹੁੰਦਾ। ਮਾਤਾ ਪਿਤਾ ਦੀ ਆਗਿਆ ਵੀ ਮੰਨਣੀ ਹੈ, ਪਰ ਤੇਰੀ ਕੁੱਖ ਤੋਂ ਬ੍ਰਹਮ ਗਿਆਨੀ ਸੰਤ ਪੈਦਾ ਹੋਵੇ ਫਿਰ ਤੇਰੀ ਮਹਾਨਤਾ ਹੈ। ਤੂੰ 36 ਲੱਖ ਮੂਲ ਮੰਤਰ ਦਾ ਜਾਪ ਕਰ ਤੇ ਮੈਂ ਵੀ 36 ਲੱਖ ਮੂਲ ਮੰਤਰ ਦਾ ਜਾਪ ਕਰਾਂਗਾ। 36 ਲੱਖ ਗਿਣ ਕੇ ਮੂਲ ਮੰਤਰ ਦਾ ਜਾਪ ਕੀਤਾ। 7.5 ਸਾਲ ਦੇ ਵਿੱਚ ਹਲ ਵਾਹੁੰਦਿਆਂ ਹੋਇਆਂ ਜ਼ਿਮੀਂਦਾਰਾਂ ਕਰਦਿਆਂ ਤੇ ਮਹਾਂਪੁਰਸ਼ਾਂ ਨੇ, ਗੁਰੂ ਪਿਆਰਿਓ, ਜਪ ਜੀ ਦਾ 1.25 ਲੱਖ ਜਪ ਜੀ ਦਾ ਪਾਠ ਕੀਤਾ ਗਿਣ ਕੇ 1.25 ਲੱਖ ਪਾਠ। ਅੱਜ ਇਹ ਕਹਿੰਦੇ ਆ ਨਾ ਜੀ ਗਿਣਤੀਆਂ ਮਿਣਤੀਆਂ ਕਰਨੀਆਂ ਜੀ ਬਾਹਮਣਵਾਦ ਹੈ, ਔਰ ਇਹਨਾਂ ਦੀ ਰੀਸ ਕਈ ਸਾਡੇ ਵੀ ਲੱਗ ਪਏ ਇਹ ਗੱਲ ਕਹਿਣ ਸਾਡੇ ਕਮਾਉਣ ਵਾਲੇ। ਮਨ ਐਸਾ ਚਲਾਕ ਹੈ, ਜੇ ਇਹਨੂੰ ਕਿਸੇ ਘੇਰੇ ਵਿੱਚ ਲੈ ਲਓ ਕੋਈ ਗਿਣਤੀ, ਫਿਰ ਤਾਂ 5 ਬਾਣੀਆਂ ਵੀ ਗਿਣਤੀ ਹੈ। ਸਵੇਰੇ 5 ਬਾਣੀਆਂ ਨਹੀਂ, ਜਦੋਂ ਅੰਮ੍ਰਿਤ ਲਾਇਆ ਕਰਦੇ ਹੋ ਉਹ ਵੀ ਗਿਣਤੀ ਹੈ 5 ਬਾਣੀਆਂ। ਕਿਉਂ? ਜੇ ਕੋਈ ਗਿਣ ਕੇ ਕਰਦਾ ਕਰਨ ਦੇ ਹੋ, ਉਹਨੂੰ ਰੁਕ ਲਓ, ਉਸ ਤੋਂ ਬਾਅਦ ਅਣਗਿਣਤ ਵਿੱਚ ਆਪ ਹੀ ਚਲਾ ਜਾਏਗਾ। ਚੱਲਣ ਦਿਓ, ਬੱਚਾ ਗੜੀਰ ਨਾ ਲੈ ਕੇ ਤੁਰਨਾ ਸਿੱਖ ਰਿਹਾ ਤਾਂ ਉਹਦਾ ਗੜੀਰ ਨਾ ਖੋਹੋ ਨਾ। ਜਦੋਂ ਪਤੀ ਪਤਨੀ ਦੀ ਸਾਧਨਾ ਪੂਰੀ ਹੋ ਗਈ ਤੇ ਫਿਰ ਕੁੱਖ ਦੇ ਵਿੱਚ ਮਹਾਂਪੁਰਖ ਦਾ ਨਿਵਾਸ, ਉਧਰ ਹੈ ਮੈਂ ਆਏ ਕੀਆ ਨਿਵਾਸ, ਜਿਵੇਂ ਕਿਤੇ ਬਾਬਾ ਈਸ਼ਰ ਸਿੰਘ ਜੀ ਨੇ ਆਪਣੀ ਮਾਤਾ ਦੇ ਉਧਰ ਵਿੱਚ ਨਿਵਾਸ ਕੀਤਾ। ਸੰਤ ਤਾਂ ਸਾਰੇ ਇੱਕੋ ਹੀ ਹੁੰਦੇ। ਗੁਰਬਾਣੀ ਦੇ ਅਨੁਸਾਰ ਲੱਖਾਂ ਵਿੱਚੋਂ ਇੱਕ ਔਰਤ ਹੈ ਜਿਸ ਨੂੰ ਉਸ ਵੇਲੇ ਹੀ ਪਤਾ ਲੱਗ ਜਾਏ ਕਿ ਮੇਰੀ ਕੁੱਖ ਦੇ ਵਿੱਚ ਕੋਈ ਜੀਵਾਤਮਾ ਆ ਗਿਆ। ਮਹੀਨੇ ਬਾਅਦ ਤਾਂ ਸਾਰੀਆਂ ਔਰਤਾਂ ਨੂੰ ਪਤਾ ਲੱਗ ਜਾਂਦਾ, ਉਹ ਨਹੀਂ ਕੋਈ ਬਾਤ ਹੈ, ਪਰ ਉਸੇ ਦਿਨ ਸੰਸਾਰ ਦੀ ਇੱਕ ਸ਼ਕਤੀ ਹੈ ਨਿਰੰਕਾਰ, ਜਾਂ ਤਾਂ ਉਹਨੂੰ ਪਤਾ ਹੁੰਦਾ ਮੈਂ ਕਿਹੜੇ ਥਾਂ 'ਤੇ ਕਿਹੜਾ ਜੀਵਾਤਮਾ ਭੇਜਿਆ, ਜਾਂ ਫਿਰ ਪਰਮਾਤਮਾ ਨੇ ਆਪਣਾ ਦੂਜਾ ਰਾਮ ਇਹਨਾਂ ਮਾਤਾਵਾਂ ਨੂੰ ਬਣਾਇਆ ਹੈ। ਇਹ ਈਸ਼ਵਰ ਦਾ ਗੁੱਝਾ ਭੇਦ ਜੇ ਦੂਸਰੇ ਨੰਬਰ 'ਤੇ ਕਿਸੇ ਨੂੰ ਪਤਾ ਚੱਲਿਆ ਤਾਂ ਮਾਂ ਨੂੰ ਪਤਾ ਚੱਲਦਾ ਹੈ, ਰੱਬ ਤੋਂ ਦੂਜਾ ਦਰਜਾ ਹੀ ਮਾਂ ਦਾ ਹੈ। ਪਿਤਾ ਦੇ ਕੋਲ ਤਾਂ ਮਾਂ ਦਾ ਦਿੱਤਾ ਹੋਇਆ ਦਾਰਾ ਗਿਆਨ ਹੈ, ਈਸ਼ਵਰ ਨੇ ਆਪ ਤੋਂ ਦੂਜੇ ਨੰਬਰ ਦੇ ਅਧਿਕਾਰ ਦੇ। ਮਾਤਾ ਨੇ ਉਸੇ ਦਿਨ ਕਹਿ ਦਿੱਤਾ, ਜੀ ਮੇਰੇ ਉਧਰ ਵਿੱਚ ਤੁਹਾਡੀ ਅੰਸ਼ ਤੋਂ ਤੇ ਕੋਈ ਜੀਵ ਆ ਗਿਆ। ਕਹਿਣ ਲੱਗੇ, ਭਾਗਾਂ ਵਾਲੀਏ, ਅੱਜ ਤੋਂ ਹੀ ਬੱਚੇ ਦੇ ਨਾਂ ਦੀਆਂ 5 ਬਾਣੀਆਂ ਅਲੱਗ ਕਰਨੀਆਂ ਸ਼ੁਰੂ ਕਰਦਾ, ਆਪਣੀਆਂ 5 ਬਾਣੀਆਂ ਅਲੱਗ ਪੜ੍ਹਨਾ, ਬੱਚੇ ਦਾ ਜਪ ਤਪਦਾ। ਜਦੋਂ ਮਹਾਂਪੁਰਖਾਂ ਦੇ ਸੰਤ ਗਿਆਨੀ ਸੁੰਦਰ ਸਿੰਘ ਜੀ ਨੇ ਜਨਮ ਲਿਆ, ਜਨਮ ਲੈਣ ਤੋਂ ਜਿੰਨੀ ਦੇਰ ਤੱਕ 5 ਬਾਣੀਆਂ ਆਪ ਨਹੀਂ ਕਰਨ ਲੱਗੇ, ਉਨੀ ਦੇਰ ਤੱਕ ਬਾਬਾ ਖਜਾਨ ਸਿੰਘ ਜੀ ਆਪ ਆਪਣੇ ਪੁੱਤਰ ਨੂੰ 5 ਬਾਣੀਆਂ ਸੁਣਾਉਂਦੇ ਰਹੇ। ਜਿਹੜਾ ਇਹ ਸ਼ਬਦ ਕਿਹਾ ਨਾ, ਜਿਹ ਕੁਲ ਪੂਤ ਨਾ ਗਿਆਨ ਵਿਚਾਰੇ, ਵਿਧਵਾ ਕਸ ਨਾ ਪਈ ਮਹਿਤਾਰੀ। ਕਿਉਂ? ਜਿਸ ਮਾਂ ਨੇ ਉਧਰ ਵਿੱਚ ਬੱਚੇ ਨੂੰ ਲੈ ਕੇ ਟੈਲੀਵਿਜ਼ਨ ਵੇਖਿਆ, ਗੰਦੇ ਮੈਗਜ਼ੀਨ ਪੜ੍ਹੇ ਹੈ, ਗੰਦਾ ਵਾਤਾਵਰਣ ਰੱਖਿਆ, ਗੰਦੇ ਖਿਆਲ ਰੱਖੇ ਨੂੰ, ਉਹਦੀ ਕਦੀ ਸੰਤਾਨ ਚੰਗੀ ਨਹੀਂ ਹੋ ਸਕਦੀ। ਇਹ ਵੇਦ ਸ਼ਾਸਤਰ ਦਾ ਢੰਡੋਰਾ ਹੈ। ਹਾਂ, ਇਹ ਵੀ ਗੱਲ ਜ਼ਰੂਰ ਹੈ, ਇੱਕ ਹੈ ਬੱਚੇ ਦੇ ਆਪਣੇ ਸੰਸਕਾਰ, ਇੱਕ ਹੈ ਬੱਚੇ ਦੇ ਕਮਜ਼ੋਰ ਸੰਸਕਾਰਾਂ ਦੇ ਉੱਤੇ ਪ੍ਰਬਲ ਸੰਸਕਾਰ ਮਾਂ ਦੇ ਔਰ ਪਿਓ ਦੇ ਪੈ ਜਾਣੇ ਅਤੇ ਉਹ ਬੱਚਾ ਸੁਧਰ ਜਾਵੇ। ਅਤੇ ਜੇ ਬੱਚੇ ਹੀ ਕੰਸ ਵਰਗਾ ਹੋਵੇ ਜਿਹਦੇ ਸੰਸਕਾਰ ਆਪਣੇ ਪ੍ਰਬਲ ਨੇ, ਉੱਥੇ ਉਗਰਸੈਨ ਕੁਝ ਨਹੀਂ ਕਰ ਸਕਦਾ। ਫਿਰ ਉਲਟੀ ਰੀਤ ਗੋਪਾਲ ਕੀ ਬੰਸੋਂ ਕਰੇ ਕੁਬੰਸ, ਹਰਨਾਕਸ਼ ਦੇ ਪ੍ਰਹਲਾਦ ਜੋ ਉਗਰਸੈਨ ਦੇ ਕੰਸ। ਐਂ ਕਦੇ ਉਲਟ ਪੁਲਟ ਵੀ ਹੋ ਜਾਂਦੀ ਹੈ ਬਾਤ, ਇਹ ਜ਼ਰੂਰੀ ਨਹੀਂ। ਪਰ ਫਿਰ ਵੀ ਮਾਤਾ ਇਹ ਮਤਾਂ ਸੱਚ ਸੋਚੇ ਕਿ ਮੈਂ ਜੋ ਖੁਰਾਕ ਖਾ ਰਹੀ ਹਾਂ ਉਹਦੇ ਨਾਲ ਬੱਚਾ ਵੱਧ ਰਿਹਾ, ਅਤੇ ਐਸਾ ਤਾਂ ਪਸ਼ੂ ਵੀ ਪਸ਼ੂ ਖੁਰਾਕ ਖਾਂਦੇ ਨੇ ਉਹਨਾਂ ਦਾ ਬੱਚਾ ਵੀ ਵੱਧ ਰਿਹਾ। ਅਤੇ ਮਨੁੱਖ ਦੀ ਇੱਥੇ ਤੱਕ ਤਰੱਕੀ ਹੈ, ਨੇਕ ਜਿਸ ਮਾਂ ਨੇ ਬਾਬਾ ਈਸ਼ਵਰ ਸਿੰਘ ਜੀ ਨੂੰ ਪੈਦਾ ਕੀਤਾ ਹੈ, ਇਹ ਬਾਤ ਕੋਈ ਹੋਰ ਹੈ। ਪੁਰਾਤਨ ਇਤਿਹਾਸ ਪੜ੍ਹਦਿਆਂ ਹੈਰਾਨ ਹੋ ਗਈ ਬਾਤ ਕਿ ਕਿਤੇ ਭਾਰਤ ਦੀ ਜੰਮੀ ਹੋਈ ਔਰਤ ਨੂੰ ਕੈਂਪ ਲਾ ਲਾ ਕੇ ਸਿਖਾਲਿਆ ਜਾਂਦਾ ਸੀ ਕਿ ਤੁਸੀਂ ਸੰਤ ਪੁੱਤਰ ਕਿਵੇਂ ਪੈਦਾ ਕਰਨੇ, ਸੂਰਵੀਰ ਪੁੱਤਰ ਕਿਵੇਂ ਪੈਦਾ ਕਰਨੇ, ਦਾਨੀ ਪੁੱਤਰ ਪੈਦਾ ਕਿਵੇਂ ਕਰਨੇ, ਪਤੀ ਦੀ ਸੇਵਾ ਕਿਵੇਂ ਕਰਨੀ ਹੈ। ਇਹ ਕੁਝ ਕੈਂਪ ਲਾ ਕੇ ਚੱਕਰਵਰਤੀ ਰਾਜੇ ਦੀ ਧੀ ਪੂਰੇ ਹਿੰਦੁਸਤਾਨ ਦੇ ਵਿੱਚ ਘੁੰਮਦੀ ਸੀ, ਕੇਵਲ ਔਰਤਾਂ ਨੂੰ ਇਕੱਠੀਆਂ ਕਰਕੇ ਉਹਨਾਂ ਨੂੰ ਉਪਦੇਸ਼ ਦਿੱਤੇ। ਅੱਜ ਉਹ ਗਿਆਨ ਧਰਤੀ ਦੀ ਕਿਸੇ ਤਹਿ ਹੇਠ ਆ ਗਿਆ, ਲੁਪਤ ਹੋ ਗਿਆ। ਇਸ ਕਰਕੇ ਮਨੁੱਖ ਨੇ ਪੌਦਿਆਂ ਦੀਆਂ ਨਸਲਾਂ ਸੁਧਾਰ ਲਈਆਂ, ਬੜੇ ਫਲ ਲੱਗਦੇ ਆ। ਪਸ਼ੂਆਂ ਦੀਆਂ ਨਸਲਾਂ ਸੁਧਾਰ ਦਿੱਤੀਆਂ, ਬੜਾ ਦੁੱਧ ਦਿੰਦੇ ਆ, ਬਹੁਤ ਕੁਛ ਸੁਧਾਰ ਲਿਆ, ਲੇਕਿਨ ਆਪਣੀ ਨਸਲ ਦਿਨ ਪਰ ਦਿਨ ਇੰਨੀ ਵਿਗਾੜ ਲਈ, ਅਰ ਵਿਗੜਦੀ ਹੀ ਜਾ ਰਹੀ ਹੈ। ਪੌਦੇ ਸੁਧਾਰਦੇ ਰਹਿ ਜਾਣਗੇ ਤੇ ਆਪਣੇ ਵਾਲਾ ਸਾਰਾ ਕੁਝ ਚੁੰਗਾ ਚੌੜ ਹੋਊਗਾ। ਜੇ ਸਾਡੇ ਦੇਸ਼ ਦੇ ਸਤ ਪੁਰਸ਼ਾਂ ਨੇ ਕਿਹਾ ਹਰ ਨਾਮ ਭਜੇ ਜਗ ਭੀਤਰ ਜੋ, ਐਵੇਂ ਨਹੀਂ ਕਹਿ ਦਿੱਤਾ ਜਿਹੜੀ ਮੈਂ ਗੱਲ ਆਪ ਜੀ ਨਾਲ ਸ਼ੁਰੂ ਕੀਤੀ। ਇਹਦੇ ਪਿੱਛੇ ਮਾਂ ਦਾ ਬਹੁਤ ਵੱਡਾ ਯੋਗ। ਵਿਦਵਾਨ ਸੱਜਣ ਨੂੰ ਪੁੱਛਿਆ ਜੀ ਮਾਤਾ ਨੂੰ ਅਤੇ ਬੱਚੇ ਨੂੰ ਸਿੱਖਿਆ ਕਦ ਤੋਂ ਦੇਣੀ ਸ਼ੁਰੂ ਕਰਨੀ ਚਾਹੀਦੀ ਹੈ, ਤਾਂ ਡਾਕਟਰ ਭਾਈ ਵੀਰ ਸਿੰਘ ਜੀ ਕਹਿੰਦੇ ਜੰਮਣ ਤੋਂ 10 ਸਾਲ ਪਹਿਲਾਂ। ਇਹ ਕਿਆ ਬਾਤ, ਬੱਚਾ ਜੇ ਜੰਮਿਆ ਨਹੀਂ 10 ਸਾਲ ਪਹਿਲਾਂ ਉਹਦੇ ਲਈ ਸਿੱਖਿਆ ਸ਼ੁਰੂ ਹੋ ਗਈ, ਇਹ ਕਿਸ ਬਾਤ, ਇਹ ਤਾਂ ਬੜੀ ਅਣਹੋਣੀ ਬਾਤ ਹੈ। ਕਹਿੰਦੇ ਨਹੀਂ, 10 ਸਾਲ ਪਹਿਲਾਂ ਮਾਤਾ ਨੂੰ ਬੱਚਾ ਪੈਦਾ ਕਰਨ ਦੇ ਲਈ ਆਪਣੇ ਅੰਤਸ਼ਕਰਨ ਦੀ ਸੁਧਾਈ ਕਰਨ ਦੀ ਲੋੜ ਹੈ। 10 ਸਾਲ ਔਰ ਜੋ ਕੁਛ ਬੱਚਾ 9 ਮਹੀਨੇ ਦੇ ਅੰਦਰ ਆਪਣੇ ਪੇਟ ਦੇ ਮਾਤਾ ਦੇ ਉਦਰ ਦੇ ਵਿੱਚ ਸਿਖਲਾਈ ਮਾਤਾ ਦੇ ਖਿਆਲਾਂ ਤੋਂ ਲੈ ਸਕਦਾ, ਉਹ ਜਨਮ ਲੈ ਕੇ 9 ਵਰ੍ਹਿਆਂ ਤੱਕ ਵੀ ਨਹੀਂ ਲੈ ਸਕਦਾ। ਜੋ 9 ਵਰ੍ਹਿਆਂ ਤੱਕ ਲੈ ਲਏਗਾ ਮੁੜ ਕੇ 90 ਸਾਲ ਤੱਕ ਨਹੀਂ ਲੈ ਸਕਦਾ। ਇਹ ਪੀਰੀਅਡ ਨੂੰ ਸਾਹਮਣੇ ਆ ਰਿਹਾ। ਸੰਤ ਬਾਬਾ ਈਸ਼ਵਰ ਸਿੰਘ ਜੀ ਮਾਤਾ ਨੇ ਐਸਾ ਪੇਟ ਸਮਝਿਆ, ਸੰਤ ਬਾਬਾ ਖਜਾਨ ਸਿੰਘ ਜੀ ਮਹਾਂਪੁਰਖ, ਪੁੱਤਰ 1 ਨਹੀਂ ਪੁੱਤਰ 2 ਪੈਦਾ ਹੋਏ, ਪਰ ਜਿਹੜੀ ਉਹਨਾਂ ਦੇ ਅੰਦਰ ਵਿਹੰਗਮਪਣੇ ਵਾਲੀ ਕਿਤੇ ਨਾ ਕਿਤੇ ਉਹ ਸੰਤਾਨ ਪੈਦਾ ਕਰਨ ਵੇਲੇ ਵੀ ਸੰਸਕਾਰ ਸੀ ਨਾ, ਉਹ ਦੋਨਾਂ ਬੱਚਿਆਂ ਵਿੱਚ ਰਹਿ ਗਿਆ। ਨਾ ਸੰਤ ਸੁੰਦਰ ਸਿੰਘ ਜੀ ਨੇ ਵਿਆਹ ਕਰਾਇਆ ਅਤੇ ਨਾ ਬਾਬਾ ਖਜਾਨ ਸਿੰਘ ਜੀ ਉਹਨਾਂ ਦੇ, ਬਾਬਾ ਸੁੰਦਰ ਸਿੰਘ ਜੀ ਛੋਟੇ ਭਰਾ ਦਾ ਇੰਦਰ ਸਿੰਘ ਜੀ ਬੱਧਣੀ ਵਾਲੇ ਨਾ ਉਹਨਾਂ ਨੇ ਕਰਾਇਆ। ਜ਼ਮੀਨ ਵਿੱਚ ਗੁਰਦੁਆਰਾ ਬਣ ਗਿਆ, ਕੁੱਲ ਅੱਗੇ ਖੜ ਗਈ, ਲੇਕਿਨ ਸੰਪਰਦਾ ਤਾਂ ਚੱਲ ਰਹੀ ਹੈ, ਉਹ ਤਾਂ ਚੱਲਦੀ ਰਹੇਗੀ। ਅੱਜ ਪੂਰਨ ਜਪੀ ਤਪੀ ਸੰਤ ਗਿਆਨੀ ਮੋਹਨ ਸਿੰਘ ਜੀ ਬੈਠੇ ਨੇ। ਹਰ ਨਾਮ ਭਜੇ ਜਗ ਭੀਤਰ ਜੋ, ਜਾਣਨੀ ਸੁਤ ਜਾ ਵਿਦ ਕੋ ਬੁਝਾਏ, ਅਥਵਾ ਜਾਣਨੀ ਸੁਤ ਸੋਏ ਜਣੇ, ਰਣ ਭੀਤਰ ਜੋ ਅਰਕੇ ਦਲਕਾਏ। ਦੂਜੇ ਦਰਜੇ ਦਾ ਪੁੱਤਰ ਉਹ ਹੈ ਜਿਹੜਾ ਮੈਦਾਨੇ ਜੰਗ ਵਿੱਚ ਜਾ ਕੇ ਚਮਕੌਰ ਦੀ ਗੜੀ ਦੇ ਵਿੱਚ, ਜਿਹੜੇ ਜਿਵੇਂ ਸੂਰਮੇ ਜੂਝੇ ਹੈ, 1.25 ਲੱਖ ਸੇ ਏਕ ਲੜਾਉਂ ਤਵੈ ਗੋਬਿੰਦ ਸਿੰਘ ਨਾਮ, ਜਾਂ ਫਿਰ ਇਸ ਤਰ੍ਹਾਂ ਦਾ ਹਰ ਨਾਮ ਭਜੇ ਜਗ ਭੀਤਰ ਜੋ, ਜਨਨੀ ਸੁਤ ਜਾਤ ਵਿਦ ਕੋ ਉਪਜਾਏ, ਅਥਵਾ ਜਨਨੀ ਸੁਤ ਸੋਏ ਜਨੇ, ਰਣ ਭੀਤਰ ਜੋ ਅਰਕੇ ਦਲਕਾਏ। ਸਿਰ ਲਓ ਤਨ ਦਾਨ ਕਰੈ ਜਗਨ, ਜਨਨੀ ਸੁਤ ਜਾਤ ਵਿਦ ਕੋ ਨਿਭਜਾਏ। ਇਨ ਤਿੰਨਾਂ ਤੋਂ ਬਿਨਾਂ ਕਿਰਮ ਕੇ ਸੁੱਤ ਕੇ ਹਿੱਤ, ਐ ਜਾਣਨੀ ਕੀੜੇ ਮਕੌੜੇ ਪੈਦਾ ਕਰਨ ਦੇ ਨਾਲੋਂ ਚੰਗੀ ਗੱਲ ਹੈ ਜੋਬਨ ਨਹਿ ਅਕਾਜ ਗਵਾਏ। ਆਪਣੀ ਜਵਾਨੀ ਨੂੰ ਸੰਭਾਲ ਕੇ ਰੱਖ ਲਿਆ। ਇਹ ਕੀੜੇ ਸਮਾਜ ਨੂੰ ਨੋਚ ਨੋਚ ਕੇ ਖਾ ਜਾਣਗੇ। ਤੂੰ ਬਾਂਸ ਐ ਧਰਤੀ, ਜਿੱਥੇ ਆਹ ਵੱਡੀ ਮਾਤਾ, ਮਾਤਾ ਧਰਤ ਮਹੱਤ, ਧਰਤੀ ਵੱਡੀ ਮਾਤਾ, ਛੋਟੀ ਮਾਤਾ ਇਹ ਬੈਠੀ, ਇਹ ਛੋਟੀਆਂ ਮਾਤਾ ਬੈਠੀਆਂ, ਇਸੇ ਧਰਤੀ ਦਾ ਇੱਕ ਛੋਟਾ ਰੂਪ ਬੈਠਾ ਹੈ। ਜੋ ਕਰਤਵ ਇਸ ਧਰਤੀ ਦੇ ਨੂੰ ਉਹੀ ਇਹਨਾਂ ਦੇ ਅੰਦਰ। ਧਰਤੀ ਦੇ ਵਿੱਚ ਕਿਤੇ ਕਿਤੇ ਪੱਥਰ ਪੈਦਾ ਹੁੰਦੇ, ਤੁਰੇ ਜਾਂਦੇ ਦੇ ਠੋਕਰ ਲੱਗਦੀ ਹੈ, ਕਿਸੇ ਦਾ ਮੂੰਹ ਮੱਥਾ ਫੁੱਟਦਾ ਹੈ ਠੋਕਰ ਦੇ ਨਾਲ, ਪਰ ਧਰਤੀ 'ਚੋਂ ਪੈਦਾ ਹੋਇਆ ਪੱਥਰ। ਕਿਤੇ ਕਿਤੇ ਕੰਡਿਆਲੀਆਂ ਝਾੜੀਆਂ ਪੈਦਾ ਹੁੰਦੀਆਂ, ਤੁਰੇ ਜਾਂਦੇ ਦੇ ਕੱਪੜੇ ਪਾੜ ਦਿੰਦੀਆਂ, ਬੇਪੜਤ ਕਰ ਦਿੰਦੀਆਂ। ਕਿਤੇ ਕਿਤੇ ਬਾਂਸ ਪੈਦਾ ਹੁੰਦਾ ਹੈ ਜਿਹੜਾ ਖੁਦ ਵੀ ਸੜ ਜਾਂਦਾ ਹੈ, ਅਤੇ ਜਿੰਨੇ ਬੂਟੇ ਜੰਗਲ ਵਿੱਚ ਉਹਨਾਂ ਨੂੰ ਵੀ ਅੱਗ ਲਾ ਕੇ ਸਾੜ ਦਿੰਦਾ ਹੈ। ਕਿਤੇ ਨੇ ਪ੍ਰਮਾਣ ਦਿੱਤੇ ਜਾਣ, ਕਿਤੇ ਕਿਤੇ ਧਰਤੀ ਦੇ ਵਿੱਚੋਂ ਚੰਦਨ ਦਾ ਬਿਰਸ਼ ਪੈਦਾ ਹੁੰਦਾ ਹੈ, ਚੰਦਨ ਦਾ ਬੂਟਾ ਪੈਦਾ ਹੁੰਦਾ ਹੈ। ਭਾਰ 18 ਮੈਂ ਚੰਦਨ ਪੂਤਮ, ਸਾਰਿਆਂ ਤੋਂ ਉੱਤਮ ਹੋ ਗਿਆ ਕਬੀਰ, ਚੰਦਨ ਕਾ ਵਿਰਵਾ ਭਲਾ। ਬਾਂਸ ਨੂੰ ਕਿਤੇ ਭਲਾ ਨਹੀਂ ਗਿਆ, ਦੇਰਿਓ ਢਾਕ ਪਲਾਸ, ਫਿਰ ਵੀ ਚੰਦਨ ਹੋਏ ਰਹੇ ਬਸ। ਭਾਵੇਂ ਅਸਲੀ ਚੰਦਨ ਦੇ ਦਰਸ਼ਨ ਹੋਣੇ ਵੀ ਕਲਯੁੱਗ ਵਿੱਚ ਦੁਰਲੱਭ ਹਨ। ਜੇ ਤੁਸੀਂ ਕਹੋ ਵੀ ਉੱਧਰ ਹੁਬਲੀ ਵੱਲ, ਬੰਬੇ ਸਾਈਡ ਵੱਲ ਜਾਈਏ ਜੀ, ਜੰਗਲ ਦੇ ਜੰਗਲ ਚੰਦਨ ਦੇ ਨੂੰ, ਖਿਮਾ ਕਰਨੀ, ਉਹ ਚੰਦਨ ਅਸਲ ਚੰਦਨ ਨਹੀਂ ਹੈ। ਅਸਲ ਚੰਦਨ ਦਾ ਪਰਿਚਾ ਹੀ ਇਹ ਹੈ ਕਿ ਉਹਦਾ ਪੌਦਾ 52 ਉਂਗਲ ਤੋਂ ਉੱਪਰ ਨਹੀਂ ਜਾਂਦਾ, ਛੋਟਾ ਹੁੰਦਾ ਹੈ। ਮਹਾਨਤਾ ਕਿੰਨੀ ਹੈ? ਚੰਦਨ ਵਾਸ ਨਿੰਮ ਮਹਿਕਾਈ, ਨਿੰਮ ਕੜੱਤਣ ਵਾਲੀ ਇੱਕ ਬਾਂਸ ਨੂੰ ਛੱਡ ਕੇ ਸਾਰੀ ਬਨਸਪਤੀ ਨੂੰ ਆਪਣਾ ਰੂਪ ਬਣਾ ਲੈਂਦਾ, ਔਰ ਉਸ ਦੇ ਇੱਕ ਇੱਕ ਜਿੱਥੇ ਵੀ ਕੋਈ ਥਾਂ ਮਿਲਦੀ ਹੈ ਸੱਪ ਲਿਪਟੇ ਹੋਏ ਨੇ। ਔਰ ਗੁਰਬਾਣੀ ਦਾ ਫਰਮਾਨ ਹੈ, ਮਲਿਆਗਰ ਅਤੇ ਅੰਗਮ ਵੇਡਿਓ, ਅਸਲੀ ਚੰਦਨ ਹੋਏਗਾ ਤਾਂ ਉਹਨੂੰ ਸੱਪ ਜ਼ਰੂਰ ਲਿਪਟੇ ਹੋਏ। ਔਰ ਇਸ ਤਰ੍ਹਾਂ ਅਸਲੀ ਸੰਤ ਹੋਏਗਾ ਤਾਂ ਕੁਛ ਨਿੰਦਕ ਵੀ ਸੱਪ ਦੀ ਤਰ੍ਹਾਂ ਆਲੇ ਦੁਆਲੇ ਲਿਪਟੇ ਹੁੰਦੇ ਆ ਜ਼ਰੂਰ, ਕੁਛ ਨਾ ਕੁਛ ਗੜਬੜ ਕਰਨ ਵਾਲੇ ਤਾਂ ਹੁੰਦੇ ਆ। ਚੰਦਨ ਹੈ ਨਾ, ਅਤੇ ਜਿਸ ਟੁਕੜੇ ਨੇ ਚੰਦਨ ਦਾ ਬੂਟਾ ਪੈਦਾ ਕੀਤਾ ਗੁਰੂ ਪਿਆਰਿਓ, ਅਤੇ ਉੱਥੇ ਧਰਤੀ ਨੂੰ ਵੀ ਨਮਸਕਾਰਾਂ ਹੁੰਦੀਆਂ, ਇਸ ਛੋਟੀ ਮਾਂ ਨੂੰ ਵੀ ਨਮਸਕਾਰ ਕੀਤੀ ਹੈ ਗੁਰਬਾਣੀ 'ਚ ਵੀ, ਵੇਦਾਂ ਸ਼ਾਸਤਰਾਂ 'ਚ। ਤਿੰਨ ਧੰਨ ਜਿਣੇ ਦੀ ਮਾਂ ਆਏ ਸਫਲ, ਉਹਨਾਂ ਦਾ ਆਉਣਾ ਸਫਲਾ ਹੋਇਆ। ਸੰਤਾਂ ਦੇ ਯੋਗ, ਉਹਨਾਂ ਦੀ ਮਾਤਾ, ਉਹਨਾਂ ਦੇ ਆਉਣ ਦੇ ਨਾਲ ਸੰਸਾਰ ਨੂੰ ਕਿਵੇਂ ਕਿਵੇਂ ਫਾਇਦਾ ਪਹੁੰਚਿਆ। ਜਿਸ ਕੁਲ ਵਿੱਚ ਮੈਂ ਪਹਿਲਾਂ ਇਹ ਜਿਹੜੀ ਪੁਰਾਤਨ ਸ਼ਾਸਤਰਾਂ ਦੀ ਮੱਤ ਹੈ ਉਹ ਆਪ ਜੀ ਨੂੰ ਸੁਣਾ ਕੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਕਿਵੇਂ ਮੰਨਿਆ ਉਹ ਮੈਂ ਬਾਅਦ 'ਚ ਬੇਨਤੀ ਕਰਦਾ। ਗੁਰਮਤਿ ਵੱਡੀ ਹੈ ਨਾ ਸਾਰੇ। ਜਿਸ ਪਿਤਾ ਦੇ ਘਰ ਵਿੱਚ ਬ੍ਰਹਮ ਬੇਤਾ ਜਨਮ ਲੈਂਦਾ, ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਗਿਆਨੀ ਪੈਦਾ ਹੋਇਆ ਹੈ, ਪੈਂਗਲ ਉਪਨਿਸ਼ਦ ਦੇ ਅੰਦਰ ਇੱਕ ਸੂਤਰ ਆਉਂਦਾ, ਬ੍ਰਹਮ ਬਿਤ ਮਾਤਰੇਣ ਏਕੋਤਰ ਸ਼ਤੋਂ ਕੁਲੰ ਉਤਾਰਿਆ ਸੀ। ਜਿਸ ਮਾਂ ਦੀ ਕੁੱਖ ਤੋਂ ਬ੍ਰਹਮ ਬੇਤੇ ਨੇ ਜਨਮ ਲਿਆ ਹੈ, ਉਹਦੀਆਂ 101 ਕੁਲਾਂ ਤਰਨ ਦੀ ਬਾਤ ਵੇਦ ਦੇ ਅੰਦਰ ਮੰਨੀ ਗਈ। ਫਿਰ ਉਹਨਾਂ ਕੁਲਾਂ ਦਾ ਵੇਰਵਾ, ਪਿਤਾ ਸਾਚ 24 ਮਾਤਾ ਕੇ ਜਾਨੋ। ਪਿਤਾ ਦੀਆਂ 24 ਕੁਲਾਂ ਤਰਨ ਗਿਆ, ਜਿਸ ਪਿਤਾ ਦੀ ਅੰਸ਼ ਵੰਸ਼ ਉਹ ਬ੍ਰਹਮ ਗਿਆਨੀ ਆਤਮਾ ਪਿਤਾ ਦੇ ਸੰਯੋਗ ਕਰਕੇ ਉਹਦਾ ਸਰੀਰ ਮਿਲਿਆ, ਉਹ ਤਾਂ ਜੋਤ ਤਾਂ ਨਿਰੰਕਾਰ ਦੇ ਦੇਸ਼ ਤੋਂ ਆਈ ਹੈ, ਉਹ ਤਾਂ ਚੇਤਨ ਦੀ ਅੰਸ਼ ਹੈ। ਸਰੀਰ ਮਾਤਾ ਪਿਤਾ ਦੀ ਅੰਸ਼ ਹੈ, ਅਤੇ ਸਰੀਰ ਨੂੰ ਚਲਾਉਣ ਵਾਲੀ ਸ਼ਕਤੀ ਚੇਤਨ ਦੀ ਅੰਸ਼ ਹੈ। ਕਹੋ ਕਬੀਰ, ਇਹ ਰਾਮ ਕੀ ਅੰਸ਼? ਰਾਮ ਦੀ ਅੰਸ਼ ਵੀ ਹੈ, ਨਿਰਾ ਪਿਤਾ ਦੀ ਉਹ ਅੰਸ਼ ਨਹੀਂ ਹੈ। ਸਰੀਰ ਹੋਏਗਾ ਪਿਤਾ ਦੀ ਅੰਸ਼, ਪਿਤਾ ਨਾਸਵਾਨ ਹੈ, ਸਰੀਰ ਵੀ ਨਾਸਵਾਨ ਹੈ, ਪਰਮਾਤਮਾ ਸੱਤ ਹੈ, ਉਹਦੀ ਅੰਸ਼ ਵੀ ਸੱਤ ਹੈ, ਮਰਨ ਹਾਰੇ ਜੀ ਰਹਿਣਾ ਹੈ। ਪਿਤਾ ਦੀਆਂ 24 ਕੁਲਾਂਤਰ ਨੇ, ਪਿਤਾ ਸਾਜ 24, 20 ਮਾਤਾ ਕੇ ਜਾਨੋ, ਨਾਨਕਿਆਂ ਦੀਆਂ 20 ਕੁਲਾਂਤਰ ਨੇ, 24 ਕੁਲਾਂ ਪਿਤਾ ਦੀਆਂ, 20 ਕੁਲਾਂ ਮਾਤਾ ਦੀਆਂ, ਜਿੱਥੋਂ ਮਾਤਾ ਆਈ ਹੈ ਉਹਦੇ ਪੇਕੇ ਹੁੰਦੇ, ਜਨਮ ਲੈਣ ਵਾਲੀ ਦੀ ਨਾਨਕੇ ਦੀ। ਪਿਤਾ ਸਾ 24, 20 ਮਾਤਾ ਕੇ ਸਾਨੋ, ਜੇ ਉਹ ਗ੍ਰਿਸ਼ਤੀ ਹੋ ਜਾਏ, ਸ਼ਾਦੀ ਸ਼ੁਦਾ ਹੋ ਜਾਏ, ਖੋੜ ਤਰਿਆ ਮਹਾਨ, 16 ਕੁਲਾਂ ਉਹਦੀਆਂ ਸਹੁਰਿਆਂ ਦੀਆਂ ਤਰਨ ਗਈਆਂ ਜਿੱਥੋਂ ਉਹਨਾਂ ਦੀ ਅਰਦੰਗਨੀ ਆਈ। ਜਿਸ ਨੂੰ ਇਹ ਮਾਣ ਮਿਲਣਾ ਕਿ ਉਹ ਬ੍ਰਹਮ ਗਿਆਨੀ ਦੀ ਸੇਵਾ ਕਰਦੀ ਹੈ ਲੋਹੀ ਦੀ ਤਰ੍ਹਾਂ, ਕਬੀਰ ਸਾਹਿਬ ਦੀ ਜਿਵੇਂ ਸੇਵਾ, ਪਿਤਾ ਸਾ 24, 20 ਮਾਤਾ ਕੇ ਜਾਨੋ, ਖੋੜ ਤਰਿਆ ਮਹਾਨ, ਦੁਆਦਸ ਸੁਤਾ ਪਛਾਨੋ, ਉਹਦੀ ਆਪਣੀ ਬੇਟੀ ਜਿੱਥੇ ਵਿਆਹੀ ਜਾਏਗੀ, ਜੇ ਉਹਦੇ ਧੀ ਜੰਮੀ ਹੈ ਨਾ ਤਾਂ ਉਹਦੀ ਧੀ ਦੀਆਂ ਵੀ 12 ਕੁਲਾਂ ਤਰ ਜਾਣਗੀਆਂ, ਕਿਉਂਕਿ ਬ੍ਰਹਮ ਗਿਆਨੀ ਦੀ ਧੀ ਹੈ। ਖੋੜ ਤਰਿਆ ਮਹਾਨ, ਦੁਆਦਸ ਸੁਤਾ, ਇਕਾਦਸ਼ ਕੁਲ ਭੈਣ, ਉਸ ਬ੍ਰਹਮ ਗਿਆਨੀ ਦੀ ਭੈਣ ਜਿਸ ਕੁਲ ਵਿੱਚ ਜਾਏਗੀ, 11 ਕੁਲਾਂ ਉਹਦੀਆਂ ਵੀ ਤਰਨ, ਇਕਾਦਸ਼ ਕੁਲ ਭੈਣ, 10 ਭੂਆ ਕੇਲੇ ਇੱਥੇ। ਪਿਤਾ ਦੀ ਜਿਹੜੀ ਭੈਣ ਹੈ ਬ੍ਰਹਮਬੇਦੀ ਦੀ ਭੂਆ ਲੱਗੀ, ਉਹਦੀਆਂ ਵੀ 10 ਕੁਲਾਂ ਤਰਨ। ਫਿਰ ਮਾਤਾ ਦੀ ਭੈਣ ਹੋਈ ਮਾਸੀ, ਮਾਤ ਭੈਣ ਕੁਲ 8 ਕੁਲਾਂ ਮਾਸੀ ਦੀਆਂ ਵੀ ਤਰਨ, ਮਾਤ ਭੈਣ ਕੁਲ 8 ਸੁਰਤੀ ਸਿਮਰਤੀ ਪੇਖੇ। ਇਹ ਸੁਰਤੀਆਂ ਸਿਮਰਤੀਆਂ ਦੇ ਜਿਹੜੇ ਪਰਮਤ 101 ਕੀ ਤਤ ਵੇਤਾ ਹਰ ਜਨ ਕਹੀ, ਭਗਤ ਹੋਤ ਜੋਈ ਬਨ ਸਮੈ ਸਬਤ ਗੋਤਰ ਤਾਰੇ ਸਹੀ। ਕਿਤੇ ਕਿਤੇ 21 ਕੁਲਾਂ ਸਿੱਧੀਆਂ, ਸੱਤ ਨਾਨਕਿਆਂ ਦਾ, ਸੱਤ ਦਾਦੀਆਂ, ਸੱਤ ਸਹੁਰਿਆਂ ਦੀਆਂ 21 ਕੁਲਾਂ ਜਗਤ ਰਾਵੈ, ਇਹ ਵੀ ਗੁਰਬਾਣੀ 'ਚ ਪ੍ਰਮਾਣ ਹੈ। ਪਰ ਹੁਣ ਗੁਰਮਤਿ ਦੀ ਵਿਸ਼ੇਸ਼ਤਾ ਇਹ ਹੈ, ਜਿਵੇਂ ਪੁਰਾਣਾਂ ਦੇ ਵਿੱਚ ਲਿਖਿਆ ਹੈ, ਗਰੜ ਪੁਰਾਣ ਵਿੱਚ ਐਸਾ ਬਚਨ ਆਉਂਦਾ ਹੈ ਕਿ ਜੀ ਜਦੋਂ ਜੀਵ ਪ੍ਰਾਣ ਤਿਆਗਦਾ ਇੱਥੋਂ 86,000 ਕੋਹਾਂ ਦੇ ਉੱਤੇ ਧਰਮਰਾਜ ਦੀ ਸ਼ਾਨੀ ਪੂਰੀ ਹੈ। ਸਹਿਸ 86 ਯੋਜਨ ਪੂਰੀ, ਮ੍ਰਿਤ ਲੋਕ ਤੇ ਜੰਪਰ ਦੂਰੀ, 8 ਹੈ ਠੋਰ ਮਗਮੇ ਭਾਰੀ, ਹੋਰ ਕਸ਼ਟ ਪਾਵੈ ਨਰ ਨਾਰੀ, ਇਹ ਗਰੜ ਪ੍ਰਾਣ ਕਹਿੰਦਾ। ਲੇਕਿਨ ਗੁਰਮਤਿ ਦੀ ਵਿਸ਼ੇਸ਼ਤਾ ਦੇਖੋ, ਮਹਾਰਾਜ ਕਹਿੰਦੇ ਉੱਥੇ ਫੀਤਾ ਲੈ ਕੇ ਕੌਣ ਗਿਆ ਸੀ ਕੋਹਾਂ ਗਿਣ? ਬਈ ਜੇ ਮਾਰਗ ਕੇ ਗਣੇ ਜਾਹੇ ਨਾ ਕੋਸਾ, ਉਹਦੀਆਂ ਕੋਹਾਂ ਕੋਈ ਨਹੀਂ ਗੁਣ ਸਕਦਾ, ਗੁਰਮਤਿ ਵਿਸ਼ੇਸ਼। ਇਸ ਕਰਕੇ ਜਿਤਨੀ ਜਿਤਨੀ ਕਿਸੇ ਨੂੰ ਸੋਝੀ ਸੀ, ਜੇ ਦਸਤਗੀਰ ਨੇ ਪੀਰ ਨੇ ਕਿਹਾ ਜੀ ਸਾਡੇ ਤਾਂ ਇਸਲਾਮ ਵਿੱਚ 14 ਤਬਕ ਨੇ, ਮਹਾਰਾਜ ਕਹਿੰਦੇ ਕੋਈ ਹਰਜ ਨੂੰ ਉਹਨਾਂ ਨੇ ਉਨੇ ਕੁ ਦੇਖੇ ਹੋਣਗੇ, ਮੈਂ ਉਹਨਾਂ ਦੇ ਕੋਈ ਕਿੰਤੂ ਨਹੀਂ ਕਰਦਾ। ਲੇਕਿਨ ਮੈਂ ਇੰਨੇ ਦੇਖੇ ਨਾ ਜੀ, ਇਹਨਾਂ ਦੀ ਗਿਣਤੀ ਮੇਰੇ ਕੋਲ ਵੀ ਨਹੀਂ ਹੈ। ਅਤੇ ਅੱਜ ਲੋਕ ਕਹਿੰਦੇ ਜੀ ਕਰਾਮਾਤ ਦੀ ਗੱਲ ਨਾ ਕਰੋ, ਕਰਾਮਾਤ ਹੁੰਦੀ ਨਹੀਂ, ਤੁਸੀਂ ਸੰਤਾਂ ਦੀਆਂ ਕਰਾਮਾਤਾਂ ਦੀਆਂ ਕਹਾਣੀਆਂ ਝੂਠੀਆਂ ਸੁਣਾਉਂਦੇ ਹੋ ਕਿ ਭਾਈ ਗੁਰਦਾਸ ਨੂੰ ਕੀ ਕਹੋਗੇ ਵੀ ਉਹ ਵੀ ਝੂਠ ਬੋਲਿਆ? ਉਹ ਬਗਦਾਦ ਦੇ ਵਿੱਚ ਕਿਉਂ ਕਹਿ ਰਿਹਾ ਵੀ ਕਰਾਮਾਤ ਦਿਖਾਈ ਗੁਰੂ ਬਾਬੇ ਨੇ? ਇੱਕ ਅੱਖ ਦੇ ਫਰਕਣ ਜਿੰਨੇ ਸਮੇਂ ਦੇ ਵਿੱਚ ਲੱਖਾਂ ਪਤਾਲ ਆਕਾਸ਼ ਕਹਿੰਦਾ ਵੀ ਉਹ ਸ਼ਕਤੀ ਨਾਲ ਦਿਖਾ ਦਿੱਤੇ, ਫਿਰ ਇਹ ਵੀ ਮੁਕਰਨਾ ਪਏਗਾ, ਇਹ ਵੀ ਪਾਪ ਕਰਨਾ ਪਊਗਾ। ਫਿਰ ਇੱਕ ਸੱਜਣ ਕਹਿੰਦਾ ਮੈਨੂੰ, ਕਹਿਣ ਲੱਗਾ ਬਈ ਜੀ ਅੱਜ ਕੱਲ੍ਹ ਬੜਾ ਪ੍ਰਚਾਰ ਸਿੱਖ ਜਿਹੜੇ ਨੇ ਉਹ ਗਲਤ ਕਰਨ ਲੱਗ ਪਏ। ਮੈਂ ਵੀ ਸਿੱਖ ਧਰਮ ਦੇ ਪ੍ਰਚਾਰਕਾਂ ਦੇ ਵਿੱਚ, ਮੇਰੀ ਗਿਣਤੀ ਹੈ ਟੁੱਟਿਆ ਭੱਜਿਆ ਜਿਹਾ ਜਿਹਾ ਹੈਗਾ, ਭਾਵੇਂ ਪ੍ਰਚਾਰ ਆਉਂਦਾ ਨਹੀਂ ਆਉਂਦਾ, ਪਰ ਗਿਣਤੀ ਤਾਂ ਮੇਰੀ ਹੋ ਗਈ ਇੱਧਰ। ਮੈਂ ਸੋਚਿਆ ਵੀ ਮੈਨੂੰ ਸੁਣਾ ਕੇ ਕਰ ਰਿਹਾ ਇਹ। ਦੂਸਰੇ ਪਾਸੇ ਸਮੱਸਿਆ ਇਹ ਵੀ ਉਹ ਮੇਰੀ ਰਿਸ਼ਤੇਦਾਰੀ 'ਚੋਂ ਮੇਰੇ ਤੋਂ ਵੱਡੇ ਥਾਂ 'ਤੇ ਲੱਗਦਾ ਸੀ, ਵਰ੍ਹਿਆਂ ਬਾਅਦ ਉਹ ਮਿਲਣ ਵਾਸਤੇ ਆਇਆ ਸੀ, ਅਤੇ ਰਿਸ਼ਤੇਦਾਰੀ ਵੀ ਮੇਰੇ ਨਿਆਣਿਆਂ ਦੇ ਨਾਨਕਿਆਂ ਵਾਲੇ ਪਾਸੋਂ ਸੀ। ਮੈਂ ਕਿਹਾ ਵੀ ਜੇ ਮੈਂ ਇਹਦਾ ਕੋਈ ਗਿਆਨ ਦੀ ਕੋਈ ਗੱਲ ਇਹਦੇ ਨਾਲ ਕੀਤੀ ਤਾਂ ਸਿੰਘਣੀ ਨੇ ਕਹਿਣਾ ਜੀ ਤੁਸੀਂ ਘਰ ਵੀ ਯਾਰ ਰਿਸ਼ਤੇਦਾਰਾਂ ਨਾਲ ਗਿਆਨ ਘੋਟਣ 'ਤੇ ਨਹੀਂ ਹਟਦੇ, ਵੀ ਘਰਦਿਆਂ ਨੂੰ ਵਿਸ਼ਵਾਸ ਤਾਂ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਹੁੰਦਾ ਵੀ ਆਪਾਂ ਚੁੱਪ ਹੀ ਕਰ ਜਾਂਦੇ ਹਾਂ। ਮੈਂ ਕਿਹਾ ਜੀ ਚੁੱਪ ਹੀ ਕਰ ਜਾਓ, ਜੇ ਹੂਰਾ ਦਿੱਤਾ ਤਾਂ ਵੀ ਫਸ ਗਏ ਕਿਉਂਕਿ ਇਹ ਝੂਠ ਬੋਲ ਰਿਹਾ। ਉਹ ਜਦੋਂ ਮੈਂ ਬੋਲਿਆ ਨਾ ਤਾਂ ਹੁਣ ਕਲਾਸ ਵਨ ਅਫਸਰ ਨਹੀਂ ਕੋਈ ਬੜਾ ਅਹੁਦਾ ਪੰਜਾਬ ਦੇ ਵਿੱਚ ਮਿਲਿਆ ਹੋਇਆ ਅਤੇ ਉਹਨਾਂ ਦੇ ਘਰੋਂ ਮਾਤਾ ਜੀ ਨਾਲ ਉਹ ਸਮਝ ਗਏ ਉਹ ਵੀ ਡਬਲ ਐਮ ਏ ਸੀ। ਮੈਨੂੰ ਕਹਿਣ ਲੱਗੇ ਜੀ ਤੁਹਾਡਾ ਕੀ ਖਿਆਲ ਹੈ ਇਹਦੇ ਵਿੱਚ। ਮੈਂ ਕਿਹਾ ਮਾਸੀ ਜੀ ਇੱਕ ਬੇਨਤੀ ਕਰਾਂ। ਕਹਿੰਦੇ ਹਾਂ। ਮੈਂ ਕਿਹਾ ਚਾਹ ਛਕੋ ਨਾਲ ਤੁਹਾਡੀ ਧੀ ਨੇ ਜਿਹੜਾ ਕੋਈ ਬਣਾਇਆ ਇਹ ਛਕੋ, ਆਪਾਂ ਕੋਈ ਹੋਰ ਗੱਲ ਕਰੋ ਵੀ ਇਹ ਗੱਲ ਹੀ ਨਾ ਕਰੋ। ਕਹਿੰਦੇ ਜੀ ਕਿਉਂ? ਮੈਂ ਕਿਹਾ ਜੀ ਇਸ ਕਰਕੇ ਵੀ ਮੈਂ ਤੁਹਾਡੀ ਗੱਲ ਨਾਲ ਸਹਿਮਤ ਨਹੀਂ ਹਾਂ। ਇੱਥੋਂ ਗੱਲ ਉਹ ਕਹਿੰਦੇ ਜੀ ਇਹ ਤਾਂ ਵਿਚਾਰ ਹੈ, ਉਹਦੇ 'ਚ ਕੋਈ ਬਾਤ ਨਹੀਂ, ਇੱਥੇ ਕੋਈ ਅਹੁਦੇ ਦੀ ਗੱਲ ਥੋੜ੍ਹੀ ਹੈ, ਵੀ ਹੋ ਸਕਦਾ ਤੁਹਾਡੀ ਗੱਲ ਠੀਕ ਹੋਵੇ। ਮੈਂ ਕਿਹਾ ਦੱਸੋ ਹੁਣ ਤੁਸੀਂ ਗਲਤ ਪ੍ਰਚਾਰ ਸਿੱਖ ਕਿਵੇਂ ਕਰਦੇ ਨੇ ਅਤੇ ਉਹਨੂੰ ਆਪਾਂ ਦਰੁਸਤ ਕਿਵੇਂ ਕਰਨਾ। ਕਹਿੰਦੇ ਜੀ ਇਹ ਕਦੀ ਨਹੀਂ ਕਹਿਣਾ ਚਾਹੀਦਾ ਕਿ ਗੁਰੂ ਨਾਨਕ ਅੱਖਾਂ ਬੰਦ ਕੀਤੀਆਂ ਫਲਾਣੇ ਤੋਂ ਚਲਿਆ ਗਿਆ, ਕਹਿਣਾ ਚਾਹੀਦਾ ਵੀ ਤੁਰ ਕੇ ਗਏ ਗੁਰੂ ਨਾਨਕ। ਮੈਂ ਕਿਹਾ ਜੀ ਬਸ ਇਹੀ ਆ ਕਿ ਜੋ ਹੋਰ ਵੀ ਕੁਛ ਗਲਤੀ ਹੈ ਪ੍ਰਚਾਰ? ਕਹਿੰਦੇ ਮੈਂ ਕਿਹਾ ਫਿਰ ਇਸ ਤਰ੍ਹਾਂ ਕਰੋ, ਕਲਮ ਚੁੱਕੋ, ਪਲ ਪੈਨ ਲਓ, ਕਾਗਜ਼ ਲਓ, ਨੋਟ ਕਰੋ। ਕਹਿੰਦੇ ਕੀ? ਮੈਂ ਕਿਹਾ ਗੁਰੂ ਨਾਨਕ ਸਾਹਿਬ ਜੀ ਨੇ 28 ਵਰੇ ਤੱਕ ਤਾਂ ਸੰਸਾਰ ਦੇ ਤਾਰਨ ਨੂੰ ਕੋਈ ਕਦਮ ਚੁੱਕਿਆ ਨਹੀਂ, ਸੁਲਤਾਨਪੁਰ ਰਹੇ ਜਾਂ ਫਿਰ ਨਨਕਾਣਾ ਸਾਹਿਬ ਰਹੇ। ਕਹਿੰਦੇ ਠੀਕ। ਉਸ ਤੋਂ ਬਾਅਦ ਪਿਛਲੀ ਉਮਰ ਦੇ 10 ਵਰੇ ਗੁਰੂ ਨਾਨਕ ਫਿਰ ਕਰਤਾਰਪੁਰ ਬਹਿ ਗਏ। 44 ਦੀ ਜਿਹੜੀ ਉਮਰ ਹੈ ਉਹ ਨੋਟ ਕਰ ਲਓ ਅਤੇ ਜਿੱਥੇ ਜਿੱਥੇ ਗਏ ਮੈਂ ਤੁਹਾਨੂੰ ਬੋਲਦਾ ਜਾਵਾਂਗਾ ਅਤੇ ਉਹਦੀਆਂ ਕਿਲੋਮੀਟਰਾਂ ਤੁਸੀਂ ਗਿਣਦੇ ਜਾਓ ਵੀ ਇੱਕ ਦਿਨ ਦੇ ਵਿੱਚ 800 ਕਿਲੋਮੀਟਰ ਆਊਗੀ ਗੁਰੂ ਨਾਨਕ ਨੂੰ। ਮੈਨੂੰ ਤੁਰ ਕੇ ਦਿਖਾ ਦਿਓ, ਤੁਸੀਂ ਤੁਰੋ, ਮੈਂ ਤੁਹਾਡੀ ਗੱਲ ਨਾਲ ਸਹਿਮਤ ਹੋ ਜਾਂਦਾ। ਔਰ ਦੂਸਰੀ ਗੱਲ, ਖੜਾਮਾਂ ਦੇ ਉੱਤੇ ਤੁਰਨਾ ਬਹੁਤ ਔਖਾ, ਕਿਉਂਕਿ ਮੈਂ ਖੜਾਮਾਂ 'ਤੇ ਇਸ ਕਰਕੇ ਤੁਰਦਾ ਇੱਕ ਤਾਂ ਲੋਕ ਜੁੱਤੀ ਚੱਕਦੇ ਨਹੀਂ ਹੈਗੇ, ਕਿੱਥੇ ਐਵੇਂ ਇੰਨੀਆਂ ਰਹੀ ਜਾਓ ਵੀ ਐਵੇਂ ਗੁਰੂ ਘਰ ਦਾ ਧੰਨ ਖਰਾਬ ਕਰੋ ਜਾਂ ਘਰਦਿਆਂ ਨੂੰ ਕਹੋ ਵਾਰ ਵਾਰ ਜੀ ਜੁੱਤੀ ਚੱਕੀ ਗਈ। ਅਤੇ ਮੈਂ ਕਾਠ ਦੀ ਜੁੱਤੀ ਪਹਿਨ ਲੈ, ਉਹਦੇ 'ਤੇ ਨਾਲ ਤਾਂ ਲੰਗਰ ਮੰਦਰ ਵੀ ਜਾ ਸਕਦੀ ਹੈ ਅਤੇ ਨਾਲ ਜਿੱਥੇ ਮਰਜ਼ੀ ਰੱਖ ਦੇ ਉੱਥੇ ਪਈ ਰਹਿੰਦੀ ਹੈ, ਚੱਕਦਾ ਕੋਈ ਨਹੀਂ। ਮੈਂ ਕਿਹਾ ਮੈਂ ਖੜਾਮਾਂ 'ਤੇ ਤੁਰਦਾ ਤਾਂ ਮੈਨੂੰ ਪਤਾ ਵੀ ਜੇ ਤੇਜ਼ ਤੁਰਨਾ ਹੋਵੇ ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਅਤੇ ਗੁਰੂ ਨਾਨਕ ਸਾਰੀ ਉਮਰ ਖੜਾਮਾਂ 'ਤੇ ਤੁਰੇ ਅਤੇ ਤੁਸੀਂ ਗੁਰੂ ਨਾਨਕ ਨੂੰ ਕੀ ਬਣਾ ਦਿੱਤਾ? ਮੈਂ ਕਿਹਾ ਇਹ ਤਾਂ ਹੈਗੀ ਮੇਰੀ ਇਸ ਤਰ੍ਹਾਂ ਦੀ ਦਲੀਲ। ਇੱਕ ਮੈਂ ਆਪਣੀ ਜ਼ਿੰਦਗੀ ਦੇ ਅੰਦਰ ਜਿਹਦਾ ਮੈਂ ਗਵਾਹ, ਉਸ ਮਹਾਂਪੁਰਸ਼ ਨੇ ਜਿਹੜੇ ਜ਼ਿੰਦਗੀ 'ਚ ਕਦੇ ਝੂਠ ਨਹੀਂ ਸੀ ਬੋਲਿਆ, ਇੱਕ ਬਾਬਾ ਬੰਤਾ ਸਿੰਘ ਜੀ, ਸੰਤ ਬਾਬਾ ਆਤਰ ਸਿੰਘ ਜੀ ਮਸਤਵਾਣੇ ਮਹਾਂਪੁਰਸ਼ਾਂ ਦੇ ਸੇਵਕ ਹੋਏ, ਸਾਰੀ ਜ਼ਿੰਦਗੀ ਮਹਾਂਪੁਰਖਾਂ ਨੂੰ ਸਮਰਪਿਤ ਰਹੇ। ਜਦੋਂ ਸੰਤ ਚੜ੍ਹਾਈ ਕਰ ਗਏ, ਮਸਤਵਾਣੇ ਜੀ ਨਾ ਲੱਗਿਆ, ਬਹੁਤ ਸਾਰੇ ਬਿਹੰਗਮ ਚਲੇ ਗਏ ਸੀ, ਬੰਤਾ ਸਿੰਘ ਵੀ ਚਲਾ। ਲੁਧਿਆਣੇ ਜ਼ਿਲ੍ਹੇ ਵਿੱਚ ਰਾਜਗੜ੍ਹ ਪਿੰਡ ਹੈ, ਦਰਾਹੇ ਦੇ ਨੇੜੇ। ਰਾਜਗੜ੍ਹ ਅਤੇ ਅਜਨੌਰ ਦੇ ਸੈਂਟਰ ਦੇ ਵਿੱਚ ਇੱਕ ਖੂਹੀ ਹੈ, ਉਹਦਾ ਨਾਮ ਭਗਤਾਂ ਦੀ ਖੂਹੀ, ਉਹ ਬਾਬਾ ਸਾਹਿਬ ਸਿੰਘ ਦੇ ਨਾਂ 'ਤੇ ਪਈ ਹੋਈ। ਬਾਬਾ ਸਾਹਿਬ ਸਿੰਘ ਦੇ ਸਪੁੱਤਰ ਹੋਏ ਨੇ ਜਿਹੜੇ ਸਿੰਘ ਸਾਹਿਬ ਰਹੇ ਔਰ ਬਹੁਤ ਬੜੇ ਗਿਆਨੀ ਸਨ। ਇਹ ਬਾਬਾ ਸਾਹਿਬ ਸਿੰਘ ਬੇਦੀ ਸਾਹਿਬ ਨਹੀਂ, ਦੂਸਰੇ। ਐਡੀ ਕਰਨੀ ਕਮਾਈ ਵਾਲੇ ਮਹਾਂਪੁਰਸ਼ ਸਨ ਬਾਬਾ ਸਾਹਿਬ ਸਿੰਘ ਜੀ। ਭਾਈ ਰਣਧੀਰ ਸਿੰਘ ਅਖੰਡ ਕੀਰਤਨੀ ਜਥੇ ਦੇ ਬਾਨੀ, ਜਿਹੜੇ ਕਿਸੇ ਜਲਦੀ ਦੇ ਕੇ ਕਿਸੇ ਮਹਾਤਮਾ ਨੂੰ ਨਹੀਂ ਸੀ ਮੰਨਦੇ, ਪਰ ਕਰਨੀ ਵਾਲਿਆਂ ਤੋਂ ਕਦੇ ਉਲਟ ਵੇ ਨਹੀਂ ਸਨ। ਉਹ ਬਾਬਾ ਸਾਹਿਬ ਸਿੰਘ ਦੀ ਬੜੀ ਸੰਗਤ ਕਰਦੇ। ਸਮਾਂ ਲੰਘਿਆ, ਭਗਤਾਂ ਦੀ ਕੂਹ 'ਤੇ ਬਾਬਾ ਬੰਤਾ ਸਿੰਘ ਜੀ ਰਹਿ ਰਿਹਾ ਹੈ ਅਤੇ ਉੱਥੇ ਉਹਨਾਂ ਨੇ ਨਿਰੰਜਣ ਸਿੰਘ ਜੀ ਨੇ ਦੀਵਾਨ ਰਖਾ ਲਿਆ। ਇਹ ਸਨ 81-82 ਦੇ, 83 ਦੇ ਲਾਗੇ ਛਾਗੇ ਦੀ ਗੱਲ ਹੈ। ਉਦੋਂ ਬੰਤਾ ਸਿੰਘ ਬਾਬਾ ਜੀ ਦੀ ਉਮਰ ਤਕਰੀਬਨ 100 ਵਰਿਆਂ ਦੇ ਉੱਪਰ ਲੰਘ ਚੁੱਕੀ ਸੀ ਲਗਭਗ। ਦੀਵਾਨ ਤੋਂ ਬਾਅਦ ਮੈਨੂੰ ਸੁਭਾਅ ਵੀ ਬਜ਼ੁਰਗਾਂ ਦੇ ਕੋਲ ਬਹਿਣ ਦੇ ਨਾਲ, ਕੁਛ ਪੁੱਛਣ ਦੇ ਨਾਲ ਬਹੁਤ ਕੁਛ ਮਿਲਦਾ, ਜੇ ਹੋਰ ਕੁਛ ਨਾ ਮਿਲੇ ਤਾਂ ਸ਼ਾਂਤੀ ਦਾ ਬਹੁਤ ਮਿਲਦੀ ਹੈ। ਸੇਵੀ ਤਵਿਓ ਮਹਾਂਵਿਰਸ਼ਾ, ਫਲ ਛਾਇਆ ਸਮਾਨ ਵਿਦਾ ਜਦੀ ਦਵੈਤਮ ਫਲੋ ਨਾਲ ਦੀ ਛਾਇਆ ਕੇ ਨਵਾਰੀ ਅਤੇ, ਜੇ ਬਿਰਸ਼ ਫੜ ਨਹੀਂ ਦੇਊਗਾ ਛਾਂ ਤਾਂ ਕਿਤੇ ਨਹੀਂ ਨਾ ਖੋਲ ਸਕਦੇ। ਜੇ ਸੰਤ ਕੋਈ ਵਰ ਨਹੀਂ ਦੇਊਗਾ ਤਾਂ ਸ਼ਾਂਤੀ ਦੀ ਛਾਂ ਤਾਂ ਮਿਲੂਗੀ ਨਾ ਕੋਲ ਜਾਣ। ਹੁਣ ਕੀ ਕਰਨ ਵਾਸਤੇ? ਸ਼ਾਂਤੀ। ਅਤੇ ਮੈਂ ਇੱਕ ਦਿਨ ਪੁੱਛਿਆ, ਮਹਾਂ ਜੀ ਤੁਸੀਂ ਵੱਡਿਆਂ ਨਾਲ ਰਹੇ ਹੋ, ਬਾਬਾ ਸਾਹਿਬ ਸਿੰਘ ਦਾ ਬਚਨ ਸੁਣਾ ਦਿਓ, ਬਾਬਾ ਆਤਰ ਸਿੰਘ ਦਾ ਕੋਈ ਬਚਨ ਸੁਣਾ ਦਿਓ। ਕਹਿੰਦੇ ਲੈ ਤੈਨੂੰ ਉਹ ਬਚਨ ਸੁਣਾਉਣਾ ਜਿਹੜਾ ਛੇਤੀ ਕਿਸੇ ਨੇ ਸੁਣਾਉਣਾ ਨਹੀਂ। ਸਿੱਖਾਂ ਜੀ ਦੱਸੋ। ਅਤੇ ਇਹ ਜਿਹੜੇ ਇਸ ਤਰ੍ਹਾਂ ਦੇ ਵਚਨ ਵੈਸੇ ਮੈਂ ਇੰਟਰਨੈਟ ਵਾਲਿਆਂ ਵਾਸਤੇ ਸਾਂਭ ਕੇ ਰੱਖੇ ਹੋਏ ਨੇ, ਮੈਂ ਉੱਥੇ ਸੁਣਾਉਂਦਾ ਹੁੰਦਾ ਵੀ ਭਾਈ ਆਪ ਵੀ ਪਾ ਦਿਓ। ਉਹ ਭਾਈ ਜਿਹੜੇ ਨਾ ਅਤੇ ਉਹਨਾਂ ਨੇ ਹਰੇਕ 'ਤੇ ਟੀਕਾ ਟਿੱਪਣੀ ਕਰਕੇ ਇੰਟਰਨੈਟ 'ਤੇ ਇਹ ਸੇਵਾ ਕਰ ਰਹੇ ਨੇ ਜਿਹੜੇ ਦੂਸਰੇ ਭਾਈ ਨੇ ਸਾਡੇ, ਚਲੋ ਹੈ ਤਾਂ ਸਾਡੀ ਉਹ ਵੀ ਗੈਰ ਨਹੀਂ ਹਨ, ਉਹਨੇ ਨੁਕਤਾਚੀ ਨਹੀਂ ਕਰਨੀ ਹੁੰਦੀ ਹੈ, ਉਹਨਾਂ ਵਾਸਤੇ ਮੈਂ ਸਾਖੀਆਂ ਛਾਂਟ ਛਾਂਟ ਕੇ ਰੱਖੀਆਂ ਨੇ। ਹੁਣ ਮੈਂ ਉਹਨਾਂ ਨੂੰ ਕਹਿੰਦਾ ਵੀ ਆਹ ਵੀ ਪਾ ਦੇ, ਹੁਣ ਪਾਉਣ 'ਤੇ ਹਟ ਗਏ, ਪਤਾ ਨਹੀਂ ਕੀ ਗੱਲ ਹੈ, ਵੈਸੇ ਇਹ ਵੀ ਸਾਖੀ ਪਾਉਣ ਵਾਲੀ ਆ ਉਹਦੇ 'ਤੇ, ਬਸ ਠੀਕ ਹੋ ਗਈ ਜੀ ਵੀ ਉਹਦੇ 'ਤੇ ਜਾਣ ਵਾਲੀ ਆ ਜੀ, ਪਰ ਇਹ ਆਪਣਿਆਂ ਵੱਲੋਂ ਜਾਣੀ ਆ ਜੀ, ਉਹ ਦੂਜਿਆਂ ਵੱਲੋਂ ਫਿਰ ਨਾਲ ਕੁਛ ਆਪਣੇ ਵੱਲੋਂ ਵੀ ਥੋੜ੍ਹਾ ਜਿਹਾ ਲਿਖਦੇ ਹੁੰਦੇ ਆ। ਦੇਖੋ ਜੀ ਉੱਥੇ ਸਾਧਨਾਂ ਦਾ ਇਕੱਠ ਹੋਇਆ ਜੀ, ਇਹ ਸੰਤ ਯੂਨੀਅਨ ਐਂ ਬੋਲੀ ਐਂ ਬੋਲੀ ਹੈ, ਉਹ ਅੰਮ੍ਰਿਤ ਵਚਨ ਉਹ ਵੀ ਲਿਖਦੇ ਹੁੰਦੇ ਆ ਕੁਝ ਨਾਲ, ਮੈਂ ਉਹਨਾਂ ਦੀ ਗੱਲ ਕਰਨਾ, ਆਪਣੇ ਦੀ ਤਾਂ ਗੱਲ ਹੀ ਇਹ ਤਾਂ ਗੱਲ ਹੀ ਆਪਣੇ ਪਰਿਵਾਰ ਦੀ। ਬਾਬਾ ਬੰਤਾ ਸਿੰਘ ਜੀ ਕਹਿਣ ਲੱਗੇ, ਕਹਿੰਦੇ ਹਰੀ ਸਿੰਘ ਇੱਥੇ ਬਾਬਾ ਸਾਹਿਬ ਸਿੰਘ ਦਾ ਮੈਂ ਇੱਕ ਸੁਭਾਅ ਦੇਖਿਆ ਨੇੜੇ ਹੋ ਕੇ, ਵੀ 1:30 ਵਜੇ ਉੱਠ ਕੇ ਉਹਨਾਂ ਨੇ ਸੁੱਧੇ ਕੇਸੀ ਇਸ਼ਨਾਨ ਕਰਕੇ ਦਰਬਾਰ ਸਾਹਿਬ ਦੇ ਵਿੱਚ ਝਾੜੂ ਆਪ ਮਾਰਨਾ, ਫਿਰ ਪੰਚਨਾਨਾ ਕਰਕੇ ਉਦੋਂ ਬਾਅਦ ਗੁਰੂ ਸਾਹਿਬ ਦਾ ਪ੍ਰਕਾਸ਼ ਵੀ ਆਪ ਕਰਦੇ ਸੀ, ਗ੍ਰੰਥੀ ਤੋਂ ਨਹੀਂ ਸੀ ਕਰਾਉਂਦੇ। ਇਹ ਸੰਤਾਂ ਦਾ ਸੁਭਾਅ, ਹੁਕਮਨਾਮਾ ਲੈਣਾ, ਫਿਰ ਬਾਣੀਆਂ ਪੜ੍ਹਨੀਆਂ, ਅਭਿਆਸ ਕਰਨਾ, ਫਿਰ ਉਦੋਂ ਬਾਅਦ ਜਲ ਪਾਣੀ ਛਕਣਾ। ਕਹਿੰਦੇ ਇੱਕ ਦਿਨ ਇੱਕ ਪ੍ਰੇਮੀ ਆਇਆ, ਉਹ ਕਹਿਣ ਲੱਗਿਆ ਬਾਬਾ ਜੀ ਵੀ ਅਖੰਡ ਪਾਠ ਦੇ ਮੈਂ ਆਪ ਜੀ ਦੇ ਚਾਹੁੰਦਾ ਵੀ ਚਰਨ ਪੈ ਜਾਣ। ਕਹਿੰਦੇ ਚਰਨ ਤਾਂ ਭਾਈ ਜਿਹੇ ਜੇ ਤੇਰੇ ਨੋਹੇ ਜੇ ਮੇਰੇ ਆ, ਪਰ ਜੇ ਤੂੰ ਕਹਿੰਦਾ ਵੀ ਚਲੋ ਮੈਂ ਆ ਜਾਊਂਗਾ, ਬਾਬਾ ਸਾਹਿਬ ਸਿੰਘ ਜੀ ਮੈਂ ਆ ਜਾਊਂਗਾ। ਅੱਛਾ ਮਹਾਰਾਜ ਆਹ ਤਰੀਕ ਫਿਰ ਨੋਟ। ਕਹਿੰਦੇ ਕੋਈ ਨਹੀਂ, ਬਸ ਮੈਂ ਕਿਹੜਾ ਵਾਲਿਆਂ 'ਤੇ ਜਾਂਦੇ, ਤੇਰੇ ਹੀ ਜਾਣਾ ਜਾਇਆ ਮਾਰ। ਬਾਬਾ ਜੀ ਜਾਂਦੇ ਨਹੀਂ ਸੀ। ਬੰਤਾ ਸਿੰਘ ਜੀ ਕਹਿੰਦੇ ਵੀ ਮੈਨੂੰ ਬਾਬਾ ਆਤਰ ਸਿੰਘ ਤੋਂ ਬਾਅਦ ਉਸੇ ਪਾਏ ਦਾ ਜੇ ਸਾਧੂ ਮਿਲਿਆ ਤਾਂ ਬਾਬਾ ਸਾਹਿਬ ਸਿੰਘ ਮਿਲਿਆ। ਭਾਈ ਰਣਧੀਰ ਸਿੰਘ ਐਵੇਂ ਨਹੀਂ ਸੀ ਮੰਨਦਾ ਉਹਨਾਂ। ਕਹਿੰਦੇ ਜੀ ਸਵੇਰੇ ਬਾਬਾ ਜੀ ਨੇ ਨਿਤਨੇਮ ਸਾਰਾ ਭੁਗਤਾ ਕੇ ਸਾਰਾ ਜਦੋਂ ਬਾਹਰ ਆ ਕੇ ਲੱਗੇ ਜੋੜਾ ਪਾਉਣ, ਕਹਿੰਦੇ ਬੰਤਾ ਸਿੰਘ ਹਾਂ ਮਹਾਰਾਜ, ਕਹਿੰਦੇ ਵੀ ਆਪਾਂ ਤਾਂ ਭੁੱਲ ਗਏ, ਆਪਾਂ ਤਾਂ ਅਖੰਡ ਪਾਠ 'ਤੇ ਜਾਣਾ ਸੀ। ਕਹਿੰਦੇ ਮਹਾਰਾਜ ਫਿਰ ਤਾਂ ਵੀ ਹੁਣ ਉਹਨਾਂ ਕੋਲੋਂ ਕਿਵੇਂ ਮੰਗਣੀ ਪਊਗੀ, ਵੀ ਜੇ ਹੁਣ ਤੋਂ ਆਪਾਂ ਜਾਣਾ ਵੀ ਚਾਹੀਏ, ਆਪਣੇ ਕੋਲ ਤਾਂ ਹੈ ਕੁਛ ਨਹੀਂ, ਤੁਰ ਕੇ ਜਾਣਾ, ਜੇ ਘੋੜੇ 'ਤੇ ਵੀ ਜਾਣਾ ਹੋਵੇ ਆਪਾਂ ਤਾਂ ਵੀ ਨਹੀਂ ਜਾ ਸਕਦੇ, ਹੁਣ ਤਾਂ ਭੋਗ ਪੈ ਜਾਣਾ, ਜਦ ਤੱਕ 10 ਵਜੇ ਭੋਗ ਪੈਣਾ, ਵੀ ਹੁਣ ਤਾਂ ਟਾਈਮ ਲੰਘ ਗਿਆ। ਬੰਤਾ ਸਿੰਘ ਜੀ ਦੀਆਂ ਅੱਖਾਂ ਸਜਲ ਹੋ ਗਈਆਂ ਇਹ ਬਚਨ ਸੁਣਾਉਂਦਿਆਂ, ਉਹਨਾਂ ਦੀ ਪੁਰਾਣੀ ਯਾਦ ਆ ਗਈ, ਉਹਨਾਂ ਨੂੰ ਉਸ ਵੇਲੇ ਦਾ ਸੀਨ ਯਾਦ ਆ ਗਿਆ। ਮੈਂ ਦੇਖ ਰਿਹਾ ਸੀ ਵੀ ਬਜ਼ੁਰਗ ਦੇ ਉੱਤੇ ਕੀ ਬੀਤ ਰਹੀ ਆ, ਉਹ ਸਮੇਂ ਦੇ ਗਿਆਨ ਯਾਦ ਕਰਕੇ ਨਾ ਉਸ ਘਟਨਾ ਨੂੰ। ਕਹਿੰਦੇ ਮੈਨੂੰ ਕਹਿਣ ਲੱਗੇ ਬੰਤਾ ਸਿੰਘ, ਗੁਰੂ ਨੂੰ ਕੀ ਮੂੰਹ ਦਿਖਾਵਾਂਗੇ ਜਾ ਕੇ? ਕਹਿੰਦੇ ਗੁਰੂ ਸਾਹਿਬ ਤਾਂ ਕਹਿੰਦੇ ਨੇ ਵੀ ਬਚਨ ਕਰਕੇ ਪਾਲਣਾ ਚਾਹੀਦਾ, ਫਿਰ ਆਪਾਂ ਗੁਰੂ ਕੇ ਸਿੱਖ ਥੋੜ੍ਹੀ ਹੋਏ ਵੀ ਬਚਨ ਕਰਕੇ ਨਾ ਪਾਲੀਏ। ਭੁੱਲ ਆਪਣੇ ਕੋਲ ਹੋਈ ਆ, ਸਜ਼ਾ ਗੁਰੂ ਦੇਊਗੇ, ਭਾਵੇਂ ਭੁੱਲਾਂ ਮਾਫ ਕਰ ਦਿੰਦੇ, ਗੱਲ ਵੱਖਰੀ ਹੈ, ਪਰ ਨਹੀਂ ਵੀ ਜਾਣਾ ਹੈ। ਜਿਵੇਂ ਹੈਗਾ ਜੀ ਸੱਤ ਵਜਨ ਸਾਧੂ ਉਪਦੇਸ਼ ਜਾਣਾ ਜੀ, ਮੈਂ ਠੀਕ ਹੈ। ਕਹਿੰਦੇ ਚੱਲ ਤਿਆਰ ਹੋ, ਤਿਆਰ ਹੈ ਜੀ ਜੁੱਤੀ ਪਾਈ, ਚਲੋ ਮਾਰਾ। ਬਾਬੇ ਤੁਰ ਪਏ। ਉਹ ਕਹਿੰਦੇ ਵੀ ਸਾਨੂੰ ਇੱਕ ਦਿਨ ਪਹਿਲਾਂ ਜਾਣਾ ਚਾਹੀਦਾ ਸੀ ਅਖੰਡ ਪਾਠ ਦੇ ਭੋਗ 'ਤੇ, ਤਾਂ ਜਾ ਸਕਦੇ ਸੀ। ਹੁਣ ਪਤਾ, ਕਹਿੰਦੇ ਮੈਂ ਕਿਹਾ ਵੀ ਜਦੋਂ ਬਾਬਿਆਂ ਨੂੰ ਪਤਾ ਹੈ ਵੀ ਜਾ ਨਹੀਂ ਸਕਦੇ, ਅਤੇ ਮੈਨੂੰ ਕਹਿ ਰਹੇ ਨੇ ਜਾਣਾ, ਵੀ ਕੋਈ ਗੱਲ ਹੈ ਵੀ ਇਹਦੇ ਨਾਲੋਂ ਆਪਾਂ ਇਤਰਾਜ਼ ਨਹੀਂ ਕਰਨਾ ਚਾਹੀਦਾ। ਤੁਰ ਪਏ। ਤੁਰਦੇ ਤੁਰਦੇ ਕਹਿਣ ਲੱਗੇ ਬੰਤਾ ਸਿੰਘ ਵੀ ਥੋੜ੍ਹਾ ਜਿਹਾ ਤੂੰ ਹੌਲੀ ਤੁਰਦਾ ਹੈ, ਆਪਾਂ ਕਿਤੇ ਲੇਟ ਨਾ ਹੋ ਜਾਈਏ ਅਖੰਡ ਪਾਠ ਦੇ ਭੋਜਨ, ਤੇਰੀ ਵਜ੍ਹਾ ਨਾਲ ਕਿਤੇ ਮੈਂ ਲੇਟ ਨਾ ਹੋ ਜਾ, ਤੂੰ ਤਾਂ ਬਹੁਤ ਹੌਲੀ ਤੁਰਦਾ। ਕਹਿੰਦੇ ਮੈਂ ਕਿਹਾ ਜੀ ਜਿਵੇਂ ਕਹੋ ਮੈਂ ਹੁਣ ਤੁਰ ਪੈਂਦਾ। ਕਹਿੰਦੇ ਬਾਬਾ ਜੀ ਤਾਂ ਜਲਦੀ ਜਲਦੀ ਤੁਰਨ ਲੱਗ ਪਏ। ਕਹਿੰਦੇ ਮੈਂ ਵੀ ਜਲਦੀ ਜਲਦੀ ਤੁਰਨ ਲੱਗ ਪਿਆ। ਅਖੀਰ ਨੂੰ ਕਹਿਣ ਲੱਗੇ ਬਾਬਾ ਬੰਤਾ ਸਿੰਘ ਜੀ, ਕਹਿੰਦੇ ਇਸ ਤਰ੍ਹਾਂ ਕਰ ਬਈ ਸਿੰਘਾ, ਕਹਿੰਦੇ ਐਂ ਨਹੀਂ ਚੱਲਣਾ ਕੰਮ, ਕਹਿੰਦੇ ਕਮਰ ਕਸਾ ਕਰ ਲੈ, ਲੱਕ ਕਸ ਲੈ, ਇੱਥੇ ਆ ਜਾ ਮਹਾਰਾਜ, ਲੱਕ ਕਸ ਲੈ, ਕਮਰ ਕਸਾ ਜੀ। ਕਹਿੰਦੇ ਮੈਂ ਹਜ਼ੂਰੀ ਪਰਨਾ ਲਾਇਆ ਅਤੇ ਕਮਰ ਕਸਾ ਕਰ ਲਿਆ, ਬਾਬਿਆਂ ਨੇ ਵੀ ਕਮਰ ਕਸਾ ਕਰ ਲਿਆ। ਅਤੇ ਬਾਬੇ ਦੌੜ ਪਏ। ਬੰਤਾ ਸਿੰਘ ਕਹਿੰਦਾ ਵੀ ਮੈਨੂੰ ਸ਼ਰਧਾ ਬੜੀ ਸੀ, ਪਰ ਉਸ ਦਿਨ ਮੇਰੀ ਸ਼ਰਧਾ ਡੋਲ ਗਈ। ਮੈਂ ਕਿਹਾ ਵੀ ਬਾਬੇ ਕਰ ਕੀ ਰਹੇ ਨੇ, ਵੀ ਦੌੜ ਕੇ ਵੀ ਨਹੀਂ ਜਾਇਆ ਜਾ ਸਕਦਾ, ਘੋੜੇ 'ਤੇ ਨਹੀਂ ਜਾਇਆ ਜਾ ਸਕਦਾ। ਕਹਿੰਦੇ ਮੈਂ ਕਿਹਾ ਵੀ ਚਲੋ ਹੁਣ ਇੱਕ ਗੱਲ ਦੇ ਨਾਲ ਹੀ ਖਿਹੜਾ ਛੁੱਟ ਸਕਦਾ, ਇੱਕ ਗੱਲ ਦੇ ਨਾਲ ਹੀ ਖਿਹੜਾ ਛੁੱਟ ਸਕਦਾ, ਵੀ ਆਪਾਂ ਕੋਈ ਬਹਾਨਾ ਲਾ ਦਿੰਦੇ ਹਾਂ ਵੀ ਬਾਬਾ ਜੀ ਇੱਥੋਂ ਫਿਰ ਤੁਰ ਕੇ ਮੁੜੇ ਆਉਣਗੇ, ਇਹਦੀ ਕੋਈ ਜਾ ਤਾਂ ਸਕਦੇ ਨਹੀਂ। ਸ਼ਰਧਾ ਨੂੰ ਕਹਿੰਦੇ ਥੋੜ੍ਹਾ ਜਿਹਾ ਫਰਕ ਪੈ ਗਿਆ। ਕਹਿੰਦੇ ਮੈਂ ਖੜ ਗਿਆ। ਜਦੋਂ ਖੜ ਗਿਆ ਅੱਧਾ ਕਿੱਲਾ ਅੱਗੇ ਨਿਕਲ ਗਏ, 100 ਫੁੱਟ ਅੱਗੇ ਨਿਕਲ ਗਏ ਬਾਬੇ। ਪਿੱਛਾ ਮੁੜ ਕੇ ਦੇਖਿਆ ਕਹਿੰਦੇ ਬੰਤਾ ਸਿਆਂ ਪਿੱਛੇ ਖੜ ਗਿਆ। ਕਹਿੰਦੇ ਜੀ ਮੇਰੀ ਬੱਖੀ ਦੀ ਨਾੜ ਚੜ ਗਈ। ਕਹਿੰਦਾ ਮੈਂ ਉਈ ਬੱਖੀ ਫੜ ਲਈ, ਇਸ ਤਰ੍ਹਾਂ ਨਾੜ ਨੂੜ ਕੋਈ ਨਹੀਂ ਸੀ ਜਿਹੜੀ। ਇਹ ਜੀ ਮੇਰੀ ਬੱਖੀ ਦੀ ਨਾੜ ਚੜ ਗਈ, ਇਸ ਕਰਕੇ ਮੇਰੇ ਤੋਂ ਤੁਰਿਆ ਨਹੀਂ ਜਾਣਾ। ਬਾਬਾ ਜੀ ਤੁਸੀਂ ਅਖੰਡ ਪਾਠ 'ਤੇ ਜਾਇਓ ਅਤੇ ਮੈਂ ਡੇਰੇ ਨੂੰ ਚੱਲਦਾ। ਸੰਤ ਅੰਤਰਜਾਮੀ ਦੇ ਨਾਲ ਜਿਹੜੇ ਜੁੜੇ ਹੋਏ ਨੇ ਉਹ ਵੀ ਅੰਤਰਜਾਮੀ ਹੁੰਦੇ ਆ। ਕਹਿਣ ਲੱਗੇ ਬੰਤਾ ਸਿਆਂ ਜਾਂ ਤਾਂ ਸਾਧੂ ਦੇ ਨਾਲ ਤੁਰੀਦਾ ਨਹੀਂ, ਜਾਂ ਫਿਰ ਕਦਮ ਪਿੱਛੇ ਨਹੀਂ ਲੱਗ, ਪਿੱਛੇ ਨੂੰ ਨਹੀਂ ਜਾਂਦੇ, ਅਗਾਂਹ ਕੁਤਰਾਂਗਾ, ਪਾਛੇ ਪਾਉਣਾ ਦੀਦੀ ਹੈ, ਅੱਗੇ ਹੋਏ ਸੀ ਜਿਹੜਾ ਕਹੂਗਾ ਅੱਗੇ ਤੂੰ ਖੜ ਰੱਖਵੇਂ ਆ। ਕਹਿੰਦਾ ਮੈਂ ਕਿਹਾ ਜੀ ਫਿਰ ਇੱਕ ਬੇਨਤੀ ਹੈ ਵੀ ਇੱਥੇ ਖੜ ਜਾਓ, ਮੈਂ ਆਉਣਾ ਤੁਹਾਨੂੰ ਦੱਸਦਾ ਆ ਗਿਆ ਨੇੜੇ। ਕਹਿੰਦਾ ਮਹਾਰਾਜ ਸੱਚ ਇਹ ਆ ਵੀ ਮੇਰੀ ਕੋਈ ਨਾੜ ਨਹੀਂ ਚੜੀ, ਸੱਚ ਇਹ ਆ ਵੀ ਮੈਂ ਤਾਂ ਬਹਾਨਾ ਲੱਗ ਕੇ ਪਿੱਛੇ ਮੁੜਨਾ ਚਾਹੁੰਦਾ ਸੀ, ਜਦ ਹੁਣ ਤੁਸੀਂ ਬਹਾਨਾ ਹੀ ਚੱਲਣਾ ਦਿੱਤਾ ਵੀ ਹੁਣ ਇੱਕ ਬੇਨਤੀ ਹੈ ਵੀ ਪਹੁੰਚਣਾ ਆਪਾਂ ਨੇ ਜ਼ਰੂਰ। ਕਹਿੰਦੇ ਹੱਦ ਹੋ ਗਈ ਵੀ ਅਜੇ ਵੀ ਤੈਨੂੰ ਕੋਈ ਸ਼ੱਕ ਹੈ ਪਹੁੰਚਣਾ? ਕਹਿੰਦੇ ਮਹਾਰਾਜ ਫਿਰ ਇੱਕ ਬੇਨਤੀ ਹੈ, ਜੇ ਪਹੁੰਚਣਾ ਤਾਂ ਫਿਰ ਮੇਰੇ ਤੋਂ ਤਾਂ ਨਹੀਂ ਜਾ ਹੋਣਾ, ਮੈਨੂੰ ਲੈ ਕੇ ਜਾਣਾ ਨਾਲ। ਕਹਿੰਦੇ ਹਾਂ ਲੈ ਕੇ ਜਾਣਾ। ਕਹਿੰਦੇ ਫਿਰ ਉਵੇਂ ਲੈ ਚਲੋ ਜਿਵੇਂ ਮਰਦਾਨੇ ਨੂੰ ਗੁਰੂ ਨਾਨਕ ਲੈ ਜਾਂਦਾ ਸੀ, ਫਿਰ ਮੈਂ ਤਿਆਰ ਹਾਂ ਤੁਹਾਡੇ ਨਾਲ ਜਾਣ। ਕਹਿੰਦੇ ਬਾਬਿਆਂ ਦੇ ਚਿਹਰੇ ਦਾ ਰੰਗ ਬਦਲ ਗਿਆ। ਕਹਿੰਦੇ ਬੰਤਾ ਸਿਆਂ ਘੂਰ ਕੇ ਵੇਖੇ ਮੇਰੇ ਵੱਲ, ਇਹ ਬੰਤਾ ਸਿਆਂ ਕਹਿੰਦੇ ਲੈ ਤਾਂ ਐਵੇਂ ਵੀ ਜਾਂਦਾ ਮੈਂ, ਪਰ ਮੈਂ ਤੇਰੇ ਹੋਸ਼ ਬਣੇ ਤੋਂ ਡਰਦਾ ਵੀ ਲੋਕਾਂ ਨੂੰ ਦੱਸ ਦੇਗਾ ਤੂੰ। ਜਦੋਂ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਾਹਿਬ ਸਿੰਘ ਦੇ ਵਿੱਚ ਇਹ ਕਰਾਮਾਤਾਂ ਨੇ, ਲੋਕੀ ਮੇਰੀ ਜਾਨ ਨਹੀਂ ਛੱਡਣਗੇ, ਮੇਰੇ ਤੋਂ ਭਜਨ ਨਹੀਂ ਹੋਣਾ, ਇਸ ਕਰਕੇ ਨਾਟਕ ਚੇਟੇ ਕੀ ਇਹ ਕੁਕਾਜਾ ਪ੍ਰਭ ਲੋਕਨ ਕਹਿ ਆਵਤ ਲਾਜਾ, ਮੈਨੂੰ ਸ਼ਰਮ ਆ ਰਹੀ ਹੈ, ਲੈ ਤਾਂ ਜਾਊਂ ਇਸ ਤਰ੍ਹਾਂ। ਕਹਿੰਦੇ ਬਾਬਾ ਜੀ ਵੀ ਮੈਂ ਦੱਸਦਾ ਨਹੀਂ ਕਦੇ। ਕਹਿੰਦੇ ਬਚਨ ਦੇ ਫਿਰ ਪੂਰਾ ਬਚਨ ਰਿਹਾ। ਕਹਿੰਦੇ ਜੀ ਬਚਨ ਰਿਹਾ, ਮੈਂ ਕਦੀ ਨਹੀਂ ਦੱਸਾਂਗਾ। ਕਹਿੰਦੇ ਚੰਗਾ ਲਿਆ ਬਾਂਹ ਫੜਾ। ਜਿਸ ਗੁਰਮੁਖ ਨੇ, ਜਿਸ ਸੰਤ ਨੇ ਆਪਣੀ ਬਾਂਹ ਕਿਸੇ ਮਹਾਂਪੁਰਸ਼ ਨੂੰ ਫੜਾਈ, ਮੈਂ ਉਹਦੇ ਕੋਲੋਂ ਸੁਣਿਆ, ਕਿਸੇ ਹੋਰ ਦੂਰ ਤੋਂ ਸੁਣ ਕੇ ਨਹੀਂ ਤੁਹਾਨੂੰ ਸੁਣਾ ਰਿਹਾ। ਬਾਂਹ ਫੜ ਲਈ, ਕਹਿੰਦੇ ਬੰਤਾ ਸਿਆਂ ਨੇਤਰ ਬੰਦ ਕਰ ਲਿਆ। ਕਹਿੰਦਾ ਜੀ ਮੈਂ ਨੇਤਰ ਬੰਦ ਕਰ ਲਿਆ। ਕਹਿੰਦੇ ਬੰਤਾ ਸਿਆਂ ਕਹੋ ਵਾਹਿਗੁਰੂ। ਕਹਿੰਦਾ ਜੀ ਮੈਂ ਕਿਹਾ ਵਾਹਿਗੁਰੂ। ਕਹਿੰਦੇ ਫਿਰ ਕਹਿੰਦੇ ਵਾਹਿਗੁਰੂ। ਕਹਿੰਦਾ ਜੀ ਮੈਂ ਕਿਹਾ ਵਾਹਿਗੁਰੂ, ਜਿਵੇਂ ਲਿਫਟ 'ਤੇ ਖੜੇ ਨੂੰ ਮਾੜਾ ਜਿਹਾ ਰੌਲਾ ਜਿਹਾ ਲੱਗਦਾ ਨਾ। ਕਹਿੰਦੇ ਖੋਲ ਅੱਖਾਂ 'ਚ, ਅੱਖਾਂ ਖੋਲੀਆਂ, ਉਸ ਪਿੰਡ ਦੀ ਗਲੀ 'ਚ ਤੁਰੇ ਜਾਈਏ। ਕਹਿੰਦਾ ਅਸੀਂ ਦੋਨੇ ਕਹਿੰਦਾ ਜੀ ਮੈਂ ਤਾਂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਕਹਿੰਦੇ ਸੰਤ ਕਹਿੰਦੇ ਵੀ ਹੁਣ ਬਚਨ 'ਤੇ ਪੱਕਾ ਰਹੀ? ਕਹਿੰਦਾ ਜੀ ਪੱਕਾ ਰਹੂੰਗਾ। ਜਾ ਕੇ ਬੈਠੇ। ਕਹਿੰਦੇ ਜੀ ਮੇਰੇ ਢਿੱਡ 'ਚ ਤਾਂ ਗਲੋਟਾ ਬਣ ਗਿਆ ਵੀ ਮੈਂ ਦੱਸਾਂ ਕਿਸੇ ਨੂੰ, ਫਿਰ ਮੈਂ ਸੰਤਾਂ ਤੋਂ ਡਰਾਂ। ਅਖੀਰ ਨੂੰ ਮੇਰਾ ਤਾਂ ਬੁਰਾ ਹਾਲ ਹੋ ਗਿਆ ਵੀ ਕਾਹਦੀ ਕਰਾਮਾਤ ਦੇਖੀ ਸੰਤਾਂ ਦੀ, ਮੈਂ ਸਾਰੀ ਉਮਰ ਤੜਫਦਾ ਰਹੂੰਗਾ, ਮੇਰੇ ਤੇ ਅੰਦਰ ਪਚਦੀ ਨਹੀਂ, ਬਾਹਰ ਮੈਂ ਕੱਢ ਨਹੀਂ ਸਕਦਾ। ਇੱਕ ਦਿਨ ਸੰਤਾਂ ਨੂੰ ਕਿਹਾ ਮਹਾਰਾਜ ਮੇਰਾ ਕੋਈ ਇਲਾਜ ਕਰੋ, ਮੈਨੂੰ ਤਾਂ ਬਿਮਾਰੀ ਕਸੂਤੀ ਲੱਗ ਗਈ। ਇਹ ਕੀ ਹੋਇਆ? ਕਹਿੰਦੇ ਜੀ ਉਹ ਅੰਦਰ ਗੋਲਾ ਬਣ ਗਿਆ ਉਹਦਾ ਬਚਨ ਦਾ, ਜੀ ਕਰਦਾ ਦੱਸਦੇ ਆ ਕਿਸੇ ਨੂੰ, ਲੋਕਾਂ ਨੂੰ ਪਤਾ ਚੱਲੇ। ਕਹਿੰਦੇ ਫਿਰ ਬਚਨ? ਕਹਿੰਦੇ ਜੀ ਬਚਨ 'ਤੇ ਮੈਂ ਰਹੂੰ, ਪਰ ਮੇਰਾ ਇਲਾਜ ਕਰੋ ਕੋਈ ਵੀ। ਕੀ ਸਾਰੀ ਉਮਰ ਇੱਦਾਂ ਤੜਫਦਾ ਰਹੂੰਗਾ, ਮੈਂ ਨਹੀਂ ਕਿਸੇ ਨੂੰ ਦੱਸ ਸਕਦਾ। ਜਿੰਨੀ ਦੇਰ ਤੱਕ ਆ, ਮੇਰੀਆਂ ਭੈਣਾਂ ਵੀ ਕਹਿ ਦਿੰਦੀਆਂ ਜਦੋਂ ਕਿਤੇ ਜ਼ਿਆਦਾ ਤੰਗ ਆਉਣ, ਕਹਿੰਦੀ ਮੈਂ ਭੈਣੇ ਤੇਰੇ ਕੋਲ ਆਪਣਾ ਢਿੱਡ ਹੌਲਾ ਕੀਤਾ ਅਤੇ ਮੇਰੇ ਢਿੱਡ ਦੇ ਅੰਦਰ 'ਤੇ ਵਜਨ ਬਣ ਗਿਆ, ਮੈਂ ਤਾਂ ਹੌਲਾ ਕਰਨਾ ਬਾਬਾ, ਅਤੇ ਮੈਨੂੰ ਦੱਸਦੇ ਵੀ ਕਦੋਂ ਕਰਾਂ। ਸੰਤ ਕਹਿੰਦੇ ਬੰਤਾ ਸਿਆਂ ਦੁੱਖ ਤਾਂ ਨਹੀਂ ਮੰਨੇਗਾ? ਕਹਿੰਦੇ ਜੀ ਨਹੀਂ। ਕਹਿੰਦੇ ਮੈਨੂੰ ਗੁਰੂ ਨਾਨਕ ਦੇ ਚਰਨਾਂ 'ਚ ਤੇਰੇ ਤੋਂ ਕਈ ਵਾਰੇ ਪਹਿਲਾਂ ਚਲੇ ਜਾਣਾ ਹੈ, ਤੂੰ ਆਏਗਾ ਬਾਅਦ ਵਿੱਚ, ਜਦੋਂ ਬਾਅਦ 'ਚ ਦੱਸੇਗਾ ਮੈਨੂੰ ਕੋਈ ਨੁਕਸਾਨ ਨਹੀਂ ਹੋ ਗਿਆ, ਮੇਰੇ ਹੁੰਦਿਆਂ ਦੱਸੇਗਾ ਉਹਦਾ ਮੈਨੂੰ ਨੁਕਸਾਨ ਹੈ, ਮੇਰੇ ਤੋਂ ਬਾਅਦ ਦੱਸਦੀ। ਜਿੱਦਣ ਸੰਤ ਕਰਕੇ ਚੜ੍ਹਾਈ, ਉਹ ਜ਼ਿੰਦਗੀ ਭਰ ਰੋ ਰੋ ਕੇ ਦੱਸਦਾ ਰਿਹਾ, ਉਹ ਲੋਕੋ ਤੁਸੀਂ ਕਹਿੰਦੇ ਸੰਤ ਨਹੀਂ ਹੁੰਦਾ, ਮੈਨੂੰ ਸੰਤ ਨੇ ਬਾਂਹ ਫੜ ਕੇ ਕਈ ਮੀਲ ਦੇ ਉੱਤੇ ਇੱਕ ਛਿੰਨ ਵਿੱਚ ਲੈ ਕੇ ਗਿਆ, ਅਤੇ ਫਿਰ ਗੁਰੂ ਨਾਨਕ ਦੇ ਉੱਤੇ ਸ਼ੰਕਾ ਕਿਵੇਂ ਕੋਈ ਕਰ ਸਕਦਾ ਵੀ ਭਾਈ ਬਾਲੇ ਨੂੰ ਬਰਦਾਨੇ ਨਹੀਂ ਲੈ ਕੇ ਗਏ। ਇਸ ਕਰਕੇ ਸੰਤ ਅਨੰਤ ਹੈ ਅੰਤਰ ਨਾਹੀ, ਅਤੇ ਗੁਰੂ ਨਾਨਕ ਦੇ ਪਿਆਰੇ ਜਿਹੜੇ ਵਿਸ਼ਵਾਸ ਰੱਖਦੇ ਹਾਂ, ਜਿਹੜੀ ਕਰਾਮਾਤ ਆਪਣੀ ਸੋਭਾ ਵਧਾਉਣ ਵਾਸਤੇ ਦਿਖਾਈ ਜਾਂਦੀ ਹੈ, ਦੂਜੇ ਦਾ ਨੁਕਸਾਨ ਕਰਨ ਵਾਸਤੇ ਦਿਖਾਈ ਜਾਂਦੀ ਹੈ, ਉਹਨੂੰ ਕਿਹਾ ਕਹਿਰ। ਪਰ ਬਾਕੀ ਦੱਸੋ, ਕਬੀਰ ਨੇ ਨਹੀਂ ਦਿਖਾਈ ਜਾਂ ਰਵਿਦਾਸ ਨੇ ਨਹੀਂ ਦਿਖਾਈ, ਨਾਮਦੇਵ ਨੇ ਨਹੀਂ ਦਿਖਾਈ, ਕਿਹਨੇ ਨਹੀਂ ਕਰਾਮਾਤ ਦਿਖਾਈ? ਕਿਸ ਗੁਰੂ ਦੇ ਜੀਵਨ ਵਿੱਚ ਕਰਾਮਾਤ ਨਹੀਂ ਆਈ? ਜੇ ਬਾਬਾ ਆਨੰਦ ਸਿੰਘ ਜੀ ਦੇ ਜੀਵਨ ਵਿੱਚ ਕਰਾਮਾਤ ਦੀ ਗੱਲ ਆ ਗਈ ਤਾਂ ਫਿਰ ਇਹ ਅਤਕਥਨੀ ਕਿਸ ਕਿਸਮ ਦੀ ਹੋਈ? ਹਾਂ, ਜੇ ਕੋਈ ਗੱਲ ਵਧਾ ਕੇ ਕੀਤੀ ਹੋਵੇ ਉਹ ਲੇਖਕ ਦੀ ਗਲਤੀ ਹੋ ਸਕਦੀ ਹੈ। ਮਹਾਂਪੁਰਸ਼ਾਂ ਦੇ ਮਗਰ ਮਗਰ ਰਿੱਧੀਆਂ ਸਿੱਧੀਆਂ ਨਿਧੀਆਂ 18 ਸਿੱਧੀ ਪਿੱਛੇ ਲੱਗੀਆਂ ਫਿਰੈ। ਉਹ 18 ਸਿੱਧੀਆਂ ਪਿੱਛੇ ਲੱਗੀਆਂ ਫਿਰਦੀਆਂ, ਫਿਰ ਉਹ ਸਿੱਧੀ ਹੈ ਕੀ ਜੇ ਕਰਾਮਾਤ ਨਹੀਂ ਹੈ। ਇਹੋ ਜਿਹੇ ਬਰਕਤਾਂ ਵਾਲੇ ਸਾਧੂ ਸਨ ਬਾਬਾ ਈਸ਼ਰ ਸਿੰਘ ਜੀ, ਜਿਹਨਾਂ ਦਾ ਸਾਡੇ ਸਤਿਕਾਰਯੋਗ ਮਹਾਂਪੁਰਸ਼ ਨਾਨਕਸਰ ਸੰਪਰਦਾ ਦੇ ਵਿੱਚ ਜਦੋਂ ਸ਼ੁਰੂ ਸ਼ੁਰੂ ਵਿੱਚ ਕੀਰਤਨ ਦੇ ਰੂਪ ਦੇ ਵਿੱਚ ਬਾਬਾ ਜੀ ਜਾਣ ਪਹਿਚਾਣ, ਇਹਨਾਂ ਦੀ ਮਿੱਠੀ ਰਸਨਾ ਦੁਆਰਾ, ਇਹਨਾਂ ਦੀ ਆਪਣੀ ਨਿਤਨੇਮ ਦੀ ਬਰਕਤ ਦੁਆਰਾ, ਮਹਾਂਪੁਰਸ਼ਾਂ ਦੀ ਅਸੀਸ ਦੁਆਰਾ ਜਦੋਂ ਥੋੜ੍ਹੇ ਥੋੜ੍ਹੇ ਉੱਭਰਨ ਲੱਗੇ ਨਾ, ਮੈਂ ਉਸ ਵੇਲੇ ਦਾ ਭਾਵੇਂ ਨੇੜਤਾ ਤਾਂ ਸਰੀਰਾਂ ਦੀ ਬਾਤ ਵਿੱਚ ਹੁੰਦੀ ਹੈ ਪਰ ਸ਼ਬਦ ਰਾਹੀਂ, ਕਿ ਮੈਨੂੰ ਇੱਕ ਵਾਰੀ ਸਭ ਤੋਂ ਪਹਿਲਾਂ ਦੱਸਿਆ, ਕਹਿੰਦੇ ਜੀ ਨਾਨਕਸਰ ਸੰਪਰਦਾ ਦੇ ਵਿੱਚ ਇੱਕ ਮਹਾਂਪੁਰਸ਼ ਦਾ ਕੀਰਤਨ ਸੁਣਨ ਵੇਲਾ ਖਾਸ ਕਰਕੇ ਅੰਮ੍ਰਿਤ ਵੇਲੇ ਦੇ ਉਹ ਸ਼ਬਦ 'ਤੇ ਬੜਾ ਸੁੰਦਰ ਕੀਰਤਨ ਗਾਇਨ ਕੀਤਾ। ਅੰਮ੍ਰਿਤ ਵੇਲੇ ਬੱਚੇ ਭੇਜਿਆ, ਜਿਹੜਾ ਅੰਮ੍ਰਿਤ ਵੇਲੀ ਬੱਤ ਦੇ ਉੱਤੇ ਸਾਰਾ ਸ਼ਬਦ ਲਾਇਆ ਅਤੇ ਮਹਾਂਪੁਰਖਾਂ ਦੀ ਰਸਨਾ 'ਤੇ ਪ੍ਰਭ ਜੀ ਵਸੈ ਸਾਧ ਦੀ ਰਸਨਾ, ਜਿਨ ਲਾਈ ਪ੍ਰੀਤ ਪ੍ਰੇਮ ਸਿਉਂ ਜਿਉਂ ਬੋਲਣ ਜਿਵੇਂ ਸੁਣ। ਇਹ ਉਹਨਾਂ ਦੇ ਵਿੱਚੋਂ ਦਾਸ ਜਿਨ੍ਹਾਂ ਦਾ ਜਾਚਕ ਹੈ। ਨਾਮ ਦੇ ਪ੍ਰਥਾਏ ਕੋਈ ਗੱਲ ਮੈਂ ਸਾਂਝੀ ਕਰਨੀ ਚਾਹੁੰਦਾ ਸੀ ਪਰ ਭਾਵਨਾ ਦੇ ਵੇਗ ਵਿੱਚ ਥੋੜ੍ਹਾ ਜਿਹਾ ਮਹਾਂਪੁਰਖਾਂ ਦੀਆਂ ਜਿਹੜੀਆਂ ਕੁਝ ਗੱਲਾਂ ਸਨ ਉਹ ਮੂਹਰੇ ਐਸੀਆਂ ਆ ਗਈਆਂ ਅਤੇ ਮੈਂ ਉਹਨਾਂ ਨੂੰ ਵੀ ਛੱਡ ਨਹੀਂ ਸੀ ਸਕਦਾ। ਅਤੇ ਨਾਮ ਦੀ ਪਰਿਭਾਸ਼ਾ ਕੀ ਹੈ, ਨਾਮ ਦੀਆਂ ਸਟੇਜਾਂ ਕੀ ਹਨ, ਇਹ ਸਭ ਕੁਛ ਸ਼੍ਰੀ ਗੁਰੂ ਗ੍ਰੰਥ ਸਾਹਿਬ ਹੈ। ਕਲਪਨਾ ਕਰਨੀ ਉਹ ਕੋਈ ਵਾਜਬ ਬਾਤ ਨਹੀਂ। 10 ਸਟੇਜਾਂ ਸਰੀਰ ਦੀਆਂ ਅਤੇ 10 ਹੀ ਰੂਹਾਨੀਅਤ ਦੀਆਂ, ਉਹ ਸਟੇਜਾਂ ਜਿਹੜੀਆਂ ਨਾਮ ਜਪਣ ਵਾਲੇ ਨੂੰ ਉਹ ਤੈਅ ਕਰਕੇ 10ਵੀਂ ਸਟੇਜ ਜਾ ਕੇ ਤੂੰ ਤੂੰ ਕਰਦਾ ਤੂੰ ਹੋ ਜਾਂਦਾ। ਮਹਾਂਪੁਰਸ਼ ਉਸ ਅਭੇਦ ਅਵਸਥਾ ਦੇ ਮਾਲਕ ਸਨ। ਬਹੁਤ ਮਨ ਪ੍ਰਸੰਨ ਹੋਇਆ ਦਾਸ ਪਹਿਲੀ ਵਾਰ ਇੱਥੋਂ ਦੀਆਂ ਸੰਗਤਾਂ ਦੇ ਦਰਸ਼ਨ ਕਰ ਰਿਹਾ। ਗੁਰਮਤ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੀ ਸਾਡੀ ਸੰਸਥਾ ਵੱਲੋਂ ਵੀ ਮੈਂ ਮਹਾਂਪੁਰਖਾਂ ਨੂੰ ਵਧਾਈ ਦਿੰਦਾ ਕਿ ਜਿਹੜਾ ਇਹੋ ਜਿਹੇ ਇਲਾਕੇ ਵਿੱਚ ਆ ਕੇ ਪੂਰਾ ਸਹੀ ਜੰਗਲ 'ਚ ਮੰਗਲ ਦੀ ਗੱਲ ਕਰਦੇ ਸੀ। ਪੰਜਾਬ ਦੇ ਵਿੱਚ ਤਾਂ ਚਲੋ ਆਪਾਂ ਮੰਨਦੇ ਹਾਂ ਨਾ, ਆ ਇੱਕ ਨਵਾਂ ਪੰਜਾਬ ਬਣਾ ਦਿੱਤਾ ਉਹ ਜੀ, ਐਡੀ ਭਾਵਨਾ। ਅਤੇ ਇੱਥੇ ਪਤਾ ਨਹੀਂ ਚੱਲਦਾ ਵੀ ਨਾਨਕਸਰ ਕਲੇਰੀ ਬੈਠੇ ਹਾਂ ਕਿ ਅਸੀਂ ਇੱਥੇ ਸੀਂਗੜੇ ਬੈਠੇ ਹਾਂ, ਕੋਈ ਪਤਾ ਨਹੀਂ ਚੱਲਦਾ। ਕਈ ਵਾਰ ਤਾਂ ਭੁਲੇਖਾ ਪੈ ਗਿਆ ਮੈਨੂੰ ਵੀ ਕਿੱਥੇ ਬੈਠੇ ਹਾਂ, ਨਾਨਕਸਰ ਬੈਠੇ, ਨਾਨਕਸਰ ਹੀ ਆ। ਗੁਰੂ ਕਿਰਪਾ ਕਰੇ, ਗੁਰੂ ਨਾਨਕ ਦੀਆਂ ਬਖਸ਼ਾਂ ਦਾ, ਮਹਾਂਪੁਰਖ ਦੀਆਂ ਬਖਸ਼ਾਂ ਦਾ ਮੀਂਹ ਵਰ ਰਿਹਾ ਮੀਂਹ। ਫੁੱਲਾਂ ਚੁੱਪਾਂ ਦੀ ਖਿਮਾ ਕਰਨੀ, ਮਹਾਂਪੁਰਸ਼ਾਂ ਨੂੰ ਇਸ ਪ੍ਰਚਾਰ ਦੀ ਕਾਮਯਾਬੀ ਦੀਆਂ ਵਧਾਈਆਂ ਦੇ ਕੇ, ਔਰ ਬਾਬਾਣੀਆਂ ਕਹਾਣੀਆਂ ਬੁੱਤ ਸਪੁੱਤ ਕਰੇਨ ਦੇ ਮਹਾਂਵਾਕ ਅਨੁਸਾਰ ਆਪਣੇ ਪੂਰਵਜ਼ਾਂ ਦੀਆਂ ਯਾਦਾਂ ਮਨਾਉਣ ਕਰਕੇ, ਅਤੇ ਦਾਸ ਆਪਣੀ ਸੰਸਥਾ ਵੱਲੋਂ ਆਪਣੀ ਸੰਸਥਾ ਦੇ ਇੱਕ ਬੜੇ ਸਤਿਕਾਰਯੋਗ ਮੰਨਦਿਆਂ ਹੋਇਆਂ ਮਹਾਂਪੁਰਖਾਂ ਦੇ ਚਰਨਾਂ 'ਚ ਬੇਨਤੀ ਹੈ ਕਿ ਦਾਸ ਨੂੰ ਆਗਿਆ ਬਖਸ਼ਿਸ਼ ਕਰੋ। ਮੈਂ ਬਹਿਣਾ ਚਾਹੁੰਦਾ ਸੀ, ਸੁਣਨਾ ਵੀ ਚਾਹੁੰਦਾ ਸੀ ਪਰ ਮਜ਼ਬੂਰੀਆਂ, ਉਹ ਮੈਂ ਬਾਬਾ ਭੋਲਾ ਸਿੰਘ ਦਾ ਕਿਹਾ ਹੋਰ ਨੂੰ ਤਾਂ ਨਹੀਂ, ਜੇ ਉਹ ਸੂਖਮ ਦੇ ਰੂਪ ਦੇ ਵਿੱਚ ਉਹ ਮੈਂ ਇਸ ਕਰਕੇ ਆਪਣੀ ਬੇਵਸੀ ਦੱਸਦਾ ਸੀ। ਫਿਰ 2 ਮਿੰਟ ਉੱਤੇ ਹੋ ਜਾਣਗੇ, ਚਲਾਣ ਤਾਂ ਨਹੀਂ ਹੋਊਗਾ, ਕਿਉਂ ਘੰਟੇ ਦੇ ਉੱਤੇ ਹੋਣਾ ਉਹ ਵੀ ਠੀਕ ਨਹੀਂ ਹੁੰਦਾ ਕਿ ਬਾਅਦ ਚਲਾਣ ਕਰਕੇ ਭੇਜੋ ਜੀ ਇੰਨਾ ਟਾਈਮ ਉੱਤੇ ਲਾ ਗਿਆ। ਉਹ ਬੇਨਤੀ ਗੁਰੂ ਪਿਆਰਿਓ ਇਸ ਤਰ੍ਹਾਂ ਆਪਣੇ ਘਰ ਦੀ, ਜਿਵੇਂ ਕਹਿੰਦੇ ਆ ਵੀ ਆਪਣੇ ਮਹਾਂਪੁਰਸ਼ ਨੂੰ ਆਪਣੇ ਅਸਥਾਨ 'ਤੇ ਬੈਠੇ ਅਤੇ ਚਲੋ ਉਸ ਤਰ੍ਹਾਂ ਦੀ ਬਾਤ ਹੈ। ਮੇਰੇ ਮਨ ਦੇ ਵਿੱਚ ਇੱਕ ਸੰਸਕਾਰ ਬਚਪਨ ਤੋਂ ਪੈ ਗਿਆ ਸੀ ਕਿ ਸੰਤ ਗਿਆਨੀ ਗੁਰਬਚਨ ਸਿੰਘ ਜੀ ਪਿੰਡਰਾਂ ਵਾਲੇ ਮਹਾਂਪੁਰਖਾਂ ਦੇ ਜਿਹੜੇ ਅਣਭਵੀ ਅਰਥ ਨੇ ਜੋ ਉਹਨਾਂ ਨੇ ਕੀਤੇ ਅਤੇ ਟੇਪ ਦੇ ਵਿੱਚ ਬੰਦ ਨੇ, ਚਲੋ ਥੋੜ੍ਹੇ ਸਮੇਂ ਤੋਂ ਟੇਪਾਂ ਦੇ ਉਤਾਰੇ ਹੋ ਕੇ ਲੋਕਾਂ ਤੱਕ ਪਹੁੰਚ ਗਏ, ਪਰ ਮੇਰੇ ਮਨ ਵਿੱਚ ਆਇਆ ਵੀ ਟੇਪਾਂ ਦੀ ਅਕਸਰ ਆਵਾਜ਼ਾਂ ਖਰਾਬ ਹੋ ਜਾਣੀਆਂ ਨੇ, ਵੀ ਇਹਨਾਂ ਨੂੰ ਟੇਪ 'ਚੋਂ ਬਾਹਰ ਕੱਢ ਕੇ ਕਿਤੇ ਟੀਕੇ ਦਾ ਰੂਪ ਦਿੱਤਾ ਜਾਏ ਅਤੇ ਇਹ ਵੀ ਇੱਕ ਪੰਥ ਦੀ ਬੜਮੁੱਲੀ ਸੇਵਾ ਹੋਏਗੀ। ਅਤੇ ਹੁਣ ਬਾਤ ਇਹ ਸੀ ਵੀ ਮੇਰੇ ਵੱਸ ਦੀ ਤਾਂ ਬਾਤ ਹੈ ਨਹੀਂ ਸੀ, ਅਤੇ ਇੱਕ ਕੀੜੀ ਦੇ ਵਾਸਤੇ ਠੂਠੀ ਦਰਿਆ ਹੁੰਦਾ ਹੈ ਅਤੇ ਇਹ ਤਾਂ ਸੱਚੀ ਮਿੱਚੀ ਦਰਿਆ ਸੀ ਸਾਹਮਣੇ। ਮੈਂ ਬੜੀਆਂ ਮਿੰਨਤਾਂ ਤਰਲੇ ਕਰਦਾ ਰਿਹਾ ਜਿਹੜੇ ਇਸ ਕੰਮ ਦੇ ਯੋਗ ਸਨ, 20 ਸਾਲ ਤਾਂ ਮੈਂ ਮਿੰਨਤਾਂ ਕਰਦੇ ਉਹਨਾਂ ਲਗਾ ਦਿੱਤੇ, 20 ਸਾਲ ਮੇਰੀ ਜ਼ਿੰਦਗੀ ਦੇ ਉਹ ਖੋਏ ਗਏ ਮਿੰਨਤਾਂ ਦੇ ਵਿੱਚ, ਜਦੋਂ ਨਾ ਕਿਸੇ ਨੇ ਕਰਕੇ ਦਿੱਤਾ ਫਿਰ ਖੁਦ ਹੀ ਇਸ ਲਟੈਣ ਦੇ ਹੇਠਾਂ ਸਿਰ ਦੇਣਾ ਪਿਆ। ਅਤੇ ਭਾਈ ਉਹ ਸੰਤ ਗਿਆਨੀ ਗੁਰਬਚਨ ਸਿੰਘ ਜੀ ਦੇ ਜਿਹੜੇ ਅਨੁਭਵ ਦੇ ਔਰ ਕਲੰਗੀਧਰ ਪਾਤਸ਼ਾਹ ਦੇ ਆਪਣੀ ਰਸਨਾ ਤੋਂ ਕੀਤੇ ਸੀਨਾ ਵਸੀਨਾ ਚਲੇ ਆ ਰਹੇ ਸਨ ਅਰਥ, ਅਤੇ ਉਹਨਾਂ ਅਰਥਾਂ ਨੂੰ ਕਲਮਬੰਦ ਕਰਨ ਦਾ ਉਹਦੇ 'ਚ। ਹੁਣ ਕੱਲ੍ਹ ਮੈਂ ਸਿੰਘ ਨੂੰ ਪੁੱਛਿਆ, ਆਸਾ ਦੀ ਵਾਰ ਦੇ ਵਿੱਚ ਚੱਲ ਰਹੀ ਸੀ ਕਥਾ, ਉੱਤੋਂ ਪਾਸੇ ਚੱਲ ਜਾਂਦੇ। ਸਲੋਕ ਨੂੰ 12 ਘੰਟੇ ਲੱਗੇ ਇੱਕ ਸਲੋਕ ਪੌੜੀ ਦੇ ਮਹੱਲੇ ਨੂੰ ਲਿਖਣ ਦੇ। ਗਊ ਬ੍ਰਾਹਮਣ ਕੌ ਕਰ ਲਾਵੇ ਅਤੇ ਇਸ ਨੂੰ ਪੂਰੇ 10-11 ਘੰਟੇ ਦੇ ਵਿੱਚ ਤਾਂ ਉਸ ਨੂੰ ਅੱਖਰਾਂ ਦੇ ਵਿੱਚ ਉਹਦੇ ਅਰਥਾਂ ਦੀ ਉੱਤੇ ਤੱਕ ਪਹੁੰਚੇ। ਹੁਣ ਸਾਰੇ ਗੁਰੂ ਗ੍ਰੰਥ ਸਾਹਿਬ ਦੇ ਅਰਥ ਨੂੰ ਗੁਰੂ ਪਿਆਰੇ ਦੱਸੋ ਫਿਰ ਵੇ, ਮੈਂ ਇਸ ਕਰਕੇ 2 ਸਾਲ ਲਈ ਦੀਵਾਨ ਬੰਦ ਕਰ ਦਿੱਤੇ। ਮੇਰਾ ਬੇਟਾ ਜਾਂਦਾ ਗੁਰਪ੍ਰੀਤ ਸਿੰਘ ਲਾਉਣ ਵਾਸਤੇ, ਮੈਂ ਐਤਕੀ ਕਿਤੇ ਜਿੱਥੇ 33 ਸਾਲ ਇੱਕ ਨਗਰ ਵਿੱਚ ਹੋ ਗਏ ਮੈਨੂੰ ਜਾਂਦੇ ਨੂੰ, 33 ਸਾਲ ਜਿਹੜੇ ਉਸ ਵੇਲੇ ਬੱਚੇ ਜੰਮੇ ਸੀ, ਬੱਚਿਆਂ ਦੇ ਬੱਚੇ ਅੱਗੇ ਹੋ ਗਏ ਨਾ, ਮੈਂ ਐਤਕੀ ਵਾਰ ਉਹਨਾਂ ਨੂੰ ਵੀ ਹੱਥ ਜੋੜ ਦਿੱਤੇ, ਜਥਾ ਗਿਆ, ਗੁਰਪ੍ਰੀਤ ਸਿੰਘ ਗਿਆ, ਮੈਂ ਨਹੀਂ ਗਿਆ। ਪਰ ਜਦੋਂ ਮਹਾਂਪੁਰਖਾਂ ਦਾ ਹੁਕਮ ਲੈ ਕੇ ਬਾਬਾ ਜੀ ਗਏ ਭੋਲਾ ਸਿੰਘ ਜੀ, ਮੈਂ ਕਿਹਾ ਵੀ ਉੱਥੇ ਨਾ ਹੋ ਹੀ ਨਹੀਂ ਸਕਦੀ, ਕੋਈ ਬਾਤ ਨਹੀਂ, ਘਾਟੇ ਵਾਲਾ ਸੌਦਾ ਨਹੀਂ, ਮਹਾਂਪੁਰਖਾਂ ਨੂੰ ਗਿਆਨ ਨੂੰ ਅਸੀਸ ਦੇਣਗੇ, ਸਾਡੇ ਇਸ ਕਾਰਜ ਦੇ ਵਿੱਚ ਹੋਰ ਸਫਲਤਾ ਮਿਲੇਗੀ ਅਤੇ ਪੈਣ ਵਾਲੇ ਵਿਘਨਾਂ ਦਾ ਨਾਸ ਹੋਏਗਾ, ਕਿਉਂਕਿ ਮਹਾਂਪੁਰਸ਼ਾਂ ਦੀ ਤਾਂ ਚਰਨ ਧੂੜ ਵਿਘਨ ਨਾਸ਼ਕ ਹੈ। ਇਸ ਕਰਕੇ ਸਾਧ ਜੀ, ਸਾਰੀ ਸੰਤ ਮੰਡਲੀ ਨੇ, ਗਿਆਨੀ ਜਨਾਂ ਨੇ, ਆਪ ਗੁਰਮੁਖਾਂ ਨੇ ਅਸੀਸ ਬਖਸ਼ਣੀ ਤਾਂ ਕਿ ਇਹ ਏਡਾ ਵੱਡਾ ਜਿਹੜਾ ਕਾਰਜ ਆਰੰਭ ਹੋ ਚੁੱਕਾ ਹੈ, ਉਹਨੂੰ ਨਿਸ਼ਚਿਤ ਸਮੇਂ ਦੇ ਵਿੱਚ ਹੀ ਗੁਰੂ ਕਿਰਪਾ ਕਰੇ ਸੰਪੂਰਨ ਹੋ ਸਕੇ। ਬਹੁਤ ਸੋਹਣੀ ਆਪ ਜੀ ਦੀ ਅਸੀਸ ਦੁਆਰਾ ਚੱਲ ਰਿਹਾ, ਬੜੀ ਜਲਦੀ ਹੀ ਪਹਿਲੀ ਪੋਥੀ ਜਿਹੜੀ ਹੈ ਉਹਦਾ ਨਾਮ ਹੈ ਗੁਰਬਾਣੀ ਅਰਥ ਭੰਡਾਰ। ਗੁਰਬਾਣੀ ਅਰਥ ਭੰਡਾਰ ਦੀ ਪਹਿਲੀ ਪੋਥੀ ਛਪ ਗਈ ਹੈ। ਵੱਡੀ ਮੁਸ਼ਕਲ ਇਹ ਸੀ ਵੀ ਸਤਿਗੁਰੂ ਮਹਾਰਾਜ ਦੀ ਮਿਹਰ ਦਾ ਸਦਕਾ ਕਦੇ ਕਦੇ ਕਿਸੇ ਕੋਲੋਂ ਗੱਡੀ ਦੇ ਤੇਲ ਦੇ ਲਈ ਵੀ ਕਦੇ ਪ੍ਰੇਰਨਾ ਨਹੀਂ ਸੀ ਦਿੱਤੀ। 1200 ਬੱਚਾ ਅਕੈਡਮੀ 'ਚ ਪੜ੍ਹਦਾ, ਕਦੇ ਉਹਨਾਂ ਬੱਚਿਆਂ ਦੇ ਨਾਂ 'ਤੇ ਕਦੇ ਗ੍ਰਾਹੀਆਂ ਨਹੀਂ ਸਨ ਕੀਤੀਆਂ। ਅਤੇ ਹੁਣ ਮੁਸ਼ਕਲ ਇਹ ਬਣ ਗਈ ਵੀ ਪੋਥੀਆਂ ਲਿਖ ਕੇ ਨਾਲ ਇਸ ਵੀ ਇਹ ਵਿਕਣੀਆਂ ਨਹੀਂ ਚਾਹੀਦੀਆਂ। ਅਰਥ ਗੁਰਬਾਣੀ ਦੇ ਅਤੇ ਗੁਰੂ ਦੀ ਬਾਣੀ ਅਗੰਮੀ ਬਾਣੀ ਕਮ ਸੇ ਕਮ ਲੋਕਾਂ 'ਚ ਕੋਈ ਤਾਂ ਗੱਲ ਜਾਵੇ, ਕੋਈ ਟੀਕਾ ਐਸਾ ਹੈ ਜਿਹੜਾ ਬਿਨਾਂ ਪੈਸਿਆਂ ਤੋਂ ਮਿਲ ਜਾਂਦਾ ਹੁੰਦਾ। ਉਹ 35-40 ਲੱਖ ਦਾ ਸਾਡਾ ਪ੍ਰੋਜੈਕਟ ਸੀ, ਪੱਲੇ ਢੇਲੀ ਨਹੀਂ ਕੋਲ ਅਤੇ ਕੰਮ ਏਡਾ ਵੱਡਾ ਕਰ ਬੈਠੇ। ਉਹਦੇ 'ਚ ਮਹਾਰਾਜ ਨੇ ਕਿਰਪਾ ਕੀਤੀ ਵੀ ਇਸ ਵਾਰੀ ਦੀ ਜਿਹੜੀ ਐਡੀਸ਼ਨ ਹੈ ਕਲਗੀਧਰ ਪਾਤਸ਼ਾਹ ਨੇ ਕਿਰਪਾ ਕਰ ਦਿੱਤੀ ਅਤੇ ਇਹ ਕਾਰਜ ਦੇ ਲਈ ਤਾਂ ਚਿੰਤਾ ਮੁਕਾ ਦਿੱਤੀ ਮਹਾਰਾਜ ਨੇ। ਅਤੇ ਹੁਣ ਉਹ ਮਹਾਤਮਾ ਨੂੰ ਜਾਂ ਪ੍ਰਚਾਰਕਾਂ ਨੂੰ ਵੀ ਪੋਥੀਆਂ ਦਿੱਤੀਆਂ ਜਾਂਦੀਆਂ ਹਨ। ਇਸ ਕਰਕੇ ਸਾਧ ਜੀ, ਜਿੰਨੀਆਂ ਉਹ ਪੋਥੀਆਂ ਜਿੰਨੇ ਮਹਾਂਪੁਰਸ਼ ਪ੍ਰਚਾਰ ਕਰਨ ਵਾਲੇ ਗਿਆਨੀ ਸਿੰਘ ਉਹਨਾਂ ਸਾਰਿਆਂ ਨੂੰ ਦਿੱਤੀ ਜਾਂਦੀ ਆ। ਉਹ ਮੱਸਿਆ ਦਾ ਇੱਕ ਦਿਹਾੜਾ ਰੱਖਿਆ ਜਦੋਂ ਇਹ ਪੋਥੀਆਂ ਦਿੱਤੀਆਂ ਜਾਂਦੀਆਂ ਹਨ, ਤਾਂ ਕਿ ਬਾਅਦ 'ਚ ਕੋਈ ਆਵੇ ਉਸ ਵੇਲੇ ਨਾ ਪੋਥੀਆਂ ਮਿਲਣ, ਉਹ ਠੀਕ ਨਹੀਂ ਹੁੰਦੀ। ਬਾਅਦ ਗੁਰੂ ਕਿਰਪਾ ਕਰੇ ਆਪ ਸਾਰੀਆਂ ਸੰਗਤਾਂ ਦਾ। ਕੋਈ ਬਾਬਾ ਜੀ ਨੇ ਕਹਿ ਦਿੱਤਾ ਵੀ ਤੁਸੀਂ, ਵੈਸੇ ਤਾਂ ਮੇਰੀ ਆਪਣੀ ਜ਼ੁਬਾਨ ਨਾਲ ਇਹ ਗੱਲ ਚੰਗੀ ਨਹੀਂ ਸੀ ਲੱਗਦੀ, ਪਰ ਹੁਣ ਜਦੋਂ ਹੁਕਮ ਹੋ ਗਿਆ, ਹੁਕਮ ਦੇ ਅਨੁਸਾਰ ਮੈਨੂੰ ਇਹ ਕਰਨਾ ਪਿਆ। ਆਪ ਸਾਰੀਆਂ ਸੰਗਤਾਂ ਦੀਆਂ ਅਸੀਸਾਂ ਦਾ ਜਾਚਕ ਹਰੀ ਸਿੰਘ ਅਤੇ ਜਥਾ ਰੰਧਾਵਾ ਅਤੇ ਆਪ ਸਾਰੀਆਂ ਸੰਗਤਾਂ ਦੇ ਭਾਰੀ ਇਕੱਠ ਦੇ ਵਿੱਚ ਇੰਨੇ ਸ਼ਾਂਤ ਮਾਹੌਲ ਦੇ ਵਿੱਚ ਬੈਠਿਆਂ ਨੂੰ ਯਾਦ ਰੱਖੇਗਾ ਵੀ ਇਸ ਤਰ੍ਹਾਂ ਦੇ ਇਕੱਠ ਦੇ ਵਿੱਚ ਇੰਨਾ ਸ਼ਾਂਤ ਮਾਹੌਲ ਵੀ ਹੁੰਦਾ। ਇਹ ਸਾਰੀ ਕਾਮਯਾਬੀ ਇਹਨਾਂ ਦੇ ਜਪ ਤਪ ਦੀ ਹੈ, ਬਾਬਾ ਰਾਮ ਸਿੰਘ ਜੀ ਮਹਾਂਪੁਰਖਾਂ ਦੀ। ਅਤੇ ਆਓ ਭੁੱਲਾਂ ਚੁੱਕਾਂ ਦੀ ਖਿਮਾ ਕਰਨ ਜੀ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ।